ਨਵੇਂ ਕਾਨੂੰਨ ਦੀਆਂ ਸਖ਼ਤ ਵਿਵਸਥਾਵਾਂ ਤਹਿਤ ਸਜ਼ਾ ਨਹੀਂ ਦਿੱਤੀ ਜਾਵੇਗੀ। ਉਧਰ ਕਾਂਗਰਸ ਨੇ ਟਰੱਕ ਡਰਾਈਵਰਾਂ ਦੀ ਹੜਤਾਲ ਦੀ ਹਮਾਇਤ ਕਰਦੇ ਹੋਇਆ ਕਿਹਾ ਕਿ ਕਾਨੂੰਨ ਦੀ ਦੁਰਵਰਤੋਂ ਦੇ ਨਾਲ ਫਿਰੌਤੀ ਮੰਗਣ ਵਾਲਿਆਂ ਦਾ ਨੈਟਵਰਕ ਤੇ ਸੰਗਠਿਤ ਭ੍ਰਿਸ਼ਟਾਚਾਰ ਵਧੇਗਾ। ਪਾਰਟੀ ਪ੍ਰਧਾਨ ਮਲਲਿਕਾਰਜੁਨ ਖੜਗੇ ਨੇ ਦੋਸ਼ ਲਗਾਇਆ ਕਿ ਸਰਕਾਰ ਗਰੀਬ ਨੂੰ ਸਜ਼ਾ ਦੇ ਰਹੀ ਹੈ, ਬੁਨਿਆਦੀ ਸੈਕਟਰ ਵਿਚ ਨਿਵੇਸ਼ ਵਿਚ ਅੜਿੱਕੇ ਡਰ ਰਹੀ ਹੈ। ਇਸ ਦੌਰਾਨ ਟਰੱਕ ਡਰਾਈਵਰਾਂ ਦੀ ਹੜਤਾਲ ਦੇ ਦੂਜੇ ਦਿਨ ਹਿਮਾਚਲ ਦੇ ਪ੍ਰਦੇਸ਼ ਦੇ ਵਿਚ ਕਈ ਥਾਈ ਪੈਟਰੋਲ ਪੰਪ ਪਰ ਵਾਹਨ ਚਾਲਕਾਂ ਨੂੰ ਇਹ ਕਹਿ ਕੇ ਮੋੜ ਦਿੱਤਾ ਗਿਆ ਕਿ ਹੜਤਾਲ ਦੇ ਮੱਦੇਨਜ਼ਰ ਇੰਧਣ ਦੀ ਸਪਲਾਈ ਨਾ ਪੁੱਜਣ ਕਰਕੇ ਉਨ੍ਹਾਂ ਦੇ ਕੋਲ ਪੈਟਰੋਲ ਤੇ ਡੀਜ਼ਲ ਦਾ ਸਟਾਕ ਖਤਮ ਹੋ ਗਿਆ। ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਦੋ ਪਹੀਆ ਤੇ ਚਾਰ ਪਹੀਆ ਵਾਹਨ ਦੇ ਲਈ ਇੰਧਣ ਮੁਕਰਰ ਕਰ ਦਿੱਤਾ। ਹੜਤਾਲ ਦੇ ਮੱਦੇਨਜ਼ਰ ਪੰਜਾਬ, ਜੰਮੂ ਕਸ਼ਮੀਰ, ਹਰਿਆਣਾ ਦੇ ਵਿਚ ਵੀ ਪੈਟਰੋਲ ਸਟੇਸ਼ਨਾਂ ਦੇ ਬਾਹਰ ਵਾਹਨ ਚਾਲਕਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਉਧਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਇਰਾਕ ਯੁੱਧ ਦੇ ਵਿਚ ਦਾਖਲ ਹੋਣ ਦੇ ਸਰਕਾਰ ਦੇ ਫੈਸਲੇ ਨਾਲ ਸੰਬੰਧਿਤ ਗੁੰਮ ਹੋਏ ਦਸਤਾਵੇਜ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਲਬਨੀਜ਼ ਨੇ ਬੁੱਧਵਾਰ ਨੂੰ 2024 ਦੀ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਆਸਟ੍ਰੇਲੀਆਈ ਲੋਕਾਂ ਨੂੰ ਇਹ ਜਾਣਨ ਦਾ ਅਧਿਕਾਰ ਹੈ ਕਿ ਇਹ ਦੇਸ਼ 2003 ਦੇ ਵਿਚ ਇਰਾਕ ਤੇ ਅਮਰੀਕਾ ਦੀ ਅਗਵਾਈ ਵਾਲੇ ਹਮਲੇ ਵਿਚ ਕਿਉਂ ਸ਼ਾਮਲ ਹੋਇਆ ਤੇ ਇਸ ਗੱਲ ਦੀ ਜਾਂਚ ਦੇ ਆਦੇਸ਼ ਦਿੱਤੇ ਹੈ ਕਿ ਇਸ ਫੈਸਲੇ ਨਾਲ ਸੰਬੰਧਿਤ ਕੁਝ ਵੀ ਰਿਕਾਰਡ ਗੁਪਤ ਕਿਉਂ ਰੱਖਿਆ ਗਿਆ ਸੀ। ਜ਼ਿਕਰਯੋਗ ਹੈ ਕਿ ਹਰ ਸਾਲ 1 ਜਨਵਰੀ ਨੂੰ ਨੈਸ਼ਨਲ ਆਰਕਾਈਵਜ਼ ਆਫ ਆਸਟ੍ਰੇਲੀਆ ਸਰਕਾਰ ਦੇ ਸਭ ਤੋਂ ਗੁਪਤ ਮੰਤਰੀ ਮੰਡਲ ਤੋਂ 20 ਸਾਲਾਂ ਦੇ ਕਲਾਸੀਫਾਈਡ ਦਸਤਾਵੇਜ਼ਾਂ ਨੂੰ ਖੋਲਦਾ ਹੈ। ਹਾਲਾਂਕਿ ਸੋਮਵਾਰ ਨੂੰ ਤਾਜ਼ਾ ਰਿਲੀਜ਼ ਦੇ ਵਿਚ ਇਰਾਕ ਵਿਚ ਸੰਘਰਸ਼ ਵਿਚ ਸ਼ਾਮਲ ਹੋਣ ਬਾਰੇ ਕੈਬਨਿਟ ਦੀ ਰਾਸ਼ਟਰੀ ਸੁਰੱਖਿਆ ਕਮੇਟੀ ਦੁਆਰਾ ਵਿਚਾਰ ਵਟਾਂਦਰੇ ਦੇ ਨਾਲ ਸੰਬੰਧਿਤ 78 ਦਸਤਾਵੇਜ਼ਾਂ ਨੂੰ ਛੱਡ ਦਿੱਤਾ। ਉਸ ਨੇ ਦਸਤਾਵੇਜ਼ਾਂ ਦੇ ਗਾਇਬ ਹੋਣ ਦੇ ਲਈ ਪ੍ਰਬੰਧਕੀ ਗਲਤੀ ਨੂੰ ਜ਼ਿੰਮੇਵਾਰ ਠਹਿਰਾਇਆ, ਪਰ ਘੋਸ਼ਣਾ ਕੀਤੀ ਹੈ ਕਿ ਸਾਬਕਾ ਸੀਨੀਅਰ ਸਿਵਲ ਸੇਵਕ ਡੈਨਿਸ ਰਿਚਰਡਸ ਵੀ ਇਸ ਗੱਲ ਦੀ ਜਾਂਚ ਕਰਨਗੇ ਕਿ ਉਨ੍ਹਾਂ ਨੂੰ ਜਾਣਬੁੱਝ ਕੇ ਛੁਪਾਇਆ ਗਿਆ। ਐਲਬਨੀਜ਼ ਨੇ 2003 ਚ ਆਸਟ੍ਰੇਲੀਆ ਦੇ ਯੁੱਧ ਵਿਚ ਵਚਨਬੱਧ ਕਰਨ ਦੇ ਸਰਕਾਰ ਦੇ ਫੈਸਲੇ ਦਾ ਸਖ਼ਤ ਵਿਰੋਧ ਵੀ ਕੀਤਾ। ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਜਾਪਾਨ ਦੇ ਵਿਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਪਹੁੰਚੀ 62 ਤੱਕ। ਇਜ਼ਰਾਈਲ ਵੱਲੋਂ ਖਾਨ ਯੂਨਿਸ ਤੇ ਹਮਲੇ, ਟੋਕੀਓ ਦੇ ਹਵਾਈ ਅੱਡੇ ਤੇ ਯਾਤਰੀ ਜਹਾਜ਼ ਨੂੰ ਲੱਗੀ ਅੱਗ, 5 ਹੋਈਆਂ ਮੌਤਾਂ। ਅਲਬਾਨੀਜ਼ ਨੇ ਇਰਾਕ ਯੁੱਧ ਨਾਲ ਸੰਬੰਧਿਤ ਲਾਪਤਾ ਦਸਤਾਵੇਜ਼ਾਂ ਦੀ ਕੀਤੀ ਜਾਂਚ ਸ਼ੁਰੂ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੀ ਦੋਸਤ ਐਸਆਰ ਠਾਕੁਰ ਨੂੰ ਹੁੰਦੇ ਹੋਏ ਇਜਾਜ਼ਤ, ਧੰਨਵਾਦ।
The views expressed on the preceding program may not necessarily be those of the owner or management of WTOR radio station.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਮਟਨ, 9058747171।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ। ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। ਸੀਆਈਬੀਸੀ ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 ਸੀਆਈਬੀਸੀ ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ cibc.com/cash ਪਿਕਅਪ ਤੇ ਜਾਓ। ਸ਼ਰਤਾਂ ਅਤੇ ਸੀਆਈਬੀਸੀ ਫੋਰਨ ਐਕਸਚੇਂਜ ਰੇਟਸ ਲਾਗੂ। ਸੀਆਈਬੀਸੀ, ਐਂਬੀਸ਼ਨਸ ਮੇਡ ਰੀਅਲ।
ਸਰਦੀਆਂ ਤੇ ਬਰਫ਼ਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ। ਬਰਫ਼ਬਾਰੀ ਵਿੱਚ ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ। ਆਪਣੀ ਗੱਡੀ ਸੜਕ ਤੋਂ ਹਟਾ ਦਵੋ ਤਾਂ ਕਿ ਸਨੋ ਪਲੋਰ ਬਰਫ਼ ਨੂੰ ਹਟਾ ਸਕੇ, ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ, ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ। ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ। ਜੇਕਰ ਬਰਫ਼ ਹਟਾਉਣ ਸੰਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
वहमो गुमान से दूर दूर, यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो।
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्युएशन के लिए एक दफा कॉल कीजिए आरिफा मुजफ्फर 6478986245। 9862-45
सिटी ऑफ ब्रैम्पटन के नए एनिमल सर्विसेज बायलॉज में कई तब्दीलियां की गई हैं। आज हम जंगली हयात को खाना खिलाने पर बात करेंगे। ब्रैम्पटन में जंगली हयात को खाना खिलाना सख्ती से मना है। जानवरों को खाना फराहम ना करें और ना ही खाना बाहर छोड़ें और अपने गार्बेज बिन्स को गैराज या शेड के अंदर रखें और अपने ग्रीन बिन्स को फूड वेस्ट के लिए इस्तेमाल करें। मजीद मालूमात के लिए brampton.ca/animalservices पर विजिट करें।
770 AMD نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900
Own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141.
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਤੁਸੀਂ ਸੁਣ ਰਹੇ ਹੋ ਦ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਇਸ ਪ੍ਰੋਗਰਾਮ 'ਚ ਤੁਸੀਂ ਆਪਣੇ ਵਪਾਰ ਲਈ, ਕਾਰੋਬਾਰ ਲਈ ਐਡਵਰਟਾਈਜ਼ਮੈਂਟ ਦੇ ਸਕਦੇ ਹੋ। ਇਸ਼ਤਿਹਾਰ ਦੇਣ ਦੇ ਲਈ ਹੁਣੇ ਸੰਪਰਕ ਕਰੋ ਸਾਡੀ ਮਾਰਕੀਟਿੰਗ ਐਸੋਸੀਏਟ ਸ਼ਾਜ਼ੀਆ ਮਲਿਕ ਨੂੰ 6472424746।
Good morning, everyone. You're listening to WTOR 770 AM, your trusted source for news and information. Here comes your host, Ramanjit Sidhu, with the current affairs.
The current affairs is for a bahut bahut swagat hai. Main Ramanjit Singh Sidhu program de is hisse vich assi Dr. Murtaza Haider sahab de naal galbaat karange. Aur is galbaat vich tusi shamil hona hove ta tuhade layi phone number hai 416-620-1778. 616-620-1778 और जेकर तुसी टोरंटो एरिया दे विच साडे रेडियो नूं टेलीफोन जरिए सुनना होवे तां 647-872-4900 647-872-4900 नंबर है और इसे तरह 647-242-4746 647-242-4746 ਸ਼ਾਜ਼ੀਆ ਮਲਿਕ ਸਾਡੇ ਸੇਲਸ ਰੈਪਰਜੈਂਟੇਟਿਵ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਕੋਈ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਸਪਾਂਸਰਸ਼ਿਪ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ ਤੇ ਹੁਣ ਅਸੀਂ ਵੈਲਕਮ ਕਰਾਂਗੇ ਡਾਕਟਰ ਮੁਰਤਜ਼ਾ ਹੈਦਰ ਸਾਹਿਬ ਦਾ। ਡਾਕਟਰ ਸਾਹਿਬ ਵੈਰੀ ਵਾਰਮ ਵੈਲਕਮ, ਗੁੱਡ ਮਾਰਨਿੰਗ ਐਂਡ ਹੈਪੀ ਨਿਊ ਈਅਰ, ਨਿਆ ਸਾਲ ਮੁਬਾਰਕ ਹੋ ਜੀ ਆਪਕੋ।
ਆਪਕੋ ਵੀ ਜੀ ਬੜੀ ਮੁਬਾਰਕ ਹੋ ਨਵੇਂ ਸਾਲ ਦੀ ਤੇ ਹੈਪੀ ਨਿਊ ਈਅਰ ਟੂ ਫਰੋਮ ਆਲ ਆਫ ਅਸ ਹੇਅਰ ਇਨ ਟੋਰਾਂਟੋ।
ਜੀ ਡਾਕਟਰ ਸਾਹਿਬ,
ਛੁੱਟੀਆਂ ਚੱਲ ਰਹੀਆਂ ਨੇ ਤੇ ਲੇਕਿਨ ਇਹ ਕਿ ਲੁਕਿੰਗ ਫਾਰਵਰਡ ਟੂ ਦ ਨਿਊ ਈਅਰ।
ਰਾਈਟ ਜੀ। ਤੇ ਡਾਕਟਰ ਸਾਹਿਬ, ਇੱਕ ਤੁਸੀਂ ਸਟੋਰੀ ਮੈਨੂੰ ਭੇਜੀ BBC ਦੇ ਹਵਾਲੇ ਨਾਲ ਔਰ ਇਹ ਖਬਰ ਮੈਂ ਦੇਖੀ ਹੈ ਕਿ ਪੂਰੇ ਇੰਡੀਆ ਦੇ ਵਿੱਚ ਫੇਸਬੁੱਕ ਸੋਸ਼ਲ ਮੀਡੀਆ ਦੇ ਜ਼ਰੀਏ ਸਭ ਕਿਤੇ ਫੈਲ ਗਈ। ਮਤਲਬ ਜੇ ਤੁਸੀਂ ਅੱਜ ਗੂਗਲ ਕਰੋ ਡਾਕਟਰ ਸੰਦੀਪ ਸਿੰਘ PhD ਸਟੂਡੈਂਟ ਸੈਲਿੰਗ ਵੈਜੀਟੇਬਲ, ਮਤਲਬ ਇਟਸ ਐਵਰੀਵੇਅਰ। ਇਹਨਾਂ ਨੂੰ ਪੂਰੀ ਇੰਟਰਨੈਸ਼ਨਲ ਲੈਵਲ ਦੀ ਲਗਭਗ ਪਬਲਿਸਿਟੀ ਮਿਲ ਗਈ ਐਂਡ ਇਹਦੇ ਵਿੱਚ ਨਵਾਂ ਕੁਛ ਵੀ ਨਹੀਂ ਹੈ ਬਟ ਸਟਿਲ ਇਹ ਸਟੋਰੀ ਇੰਨੀ ਦੁਨੀਆ 'ਚ ਗਈ। ਪਹਿਲਾਂ ਤਾਂ ਮੈਂ ਤੁਹਾਡੇ ਇੰਪ੍ਰੈਸ਼ਨ ਦੇਖਾਂਗਾ, ਫਿਰ ਕੁਝ ਖਬਰਾਂ ਮੈਨੂੰ ਵੀ ਇੱਥੇ ਲੋਕਲ ਲੈਵਲ ਤੇ ਉਹਦੇ ਡਿਵੈਲਪਮੈਂਟਸ ਪੜ੍ਹਨ ਨੂੰ ਮਿਲੀਆਂ ਨੇ ਤੇ ਓਵਰਆਲ ਅਸੀਂ ਐਜੂਕੇਸ਼ਨ ਸਿਸਟਮ ਤੱਕ ਵੀ ਜਾਂਦੇ ਹਾਂ ਬਿਕੋਜ਼ ਆਈ ਡੋਂਟ ਥਿੰਕ ਦੈਟ ਕਿ ਬੈਕ ਹੋਮ ਜੇ ਤੁਸੀਂ ਨਜ਼ਰ ਮਾਰੋ ਤੇ ਇੰਡੀਆ ਪਾਕਿਸਤਾਨ ਦੇ ਵਿੱਚ ਹਾਇਰ ਐਜੂਕੇਸ਼ਨ ਤੇ ਅਕੈਡਮਿਕਸ ਤੋਂ ਬਾਅਦ ਫਿਊਚਰ ਨੂੰ ਲੈ ਕੇ ਬੱਚਿਆਂ ਨੂੰ ਕਿੰਨਾ ਕੁ ਆਪਣਾ ਉਹ ਰਹਿੰਦਾ ਹੀ ਹੈ, ਚਿੰਤਾ ਰਹਿੰਦੀ ਹੈ, ਉਹਨਾਂ ਨੂੰ ਪਰੇਸ਼ਾਨੀ ਰਹਿੰਦੀ ਹੈ ਤੇ ਉਹ ਤਾਂ ਸੇਮ ਹੀ ਹੈ ਦੋਨੇ ਪਾਸੇ। ਬਟ ਫਸਟ ਆਫ ਆਲ ਆਈ ਵੁੱਡ ਲਾਈਕ ਟੂ ਹੈਵ ਯੋਰ ਇੰਪ੍ਰੈਸ਼ਨ ਔਨ ਦਿਸ ਸਟੋਰੀ ਕਿ ਤੁਹਾਨੂੰ ਇਹ ਕਿਵੇਂ ਲੱਗੀ। ਹਾਂਜੀ,
ਕਿਹੜੀ ਵਾਲੀ ਜੀ, ਕਿਹੜੀ ਸਟੋਰੀ?
ਹੈਲੋ,
ਹਾਂਜੀ, ਥੋੜੀ ਆਵਾਜ਼ ਨਹੀਂ ਆ ਰਹੀ ਸੀ, ਤੁਸੀਂ ਪਹਿਲੀ ਸਟੋਰੀ ਕਿਹੜੀ ਕਹਿ ਰਹੇ ਸੀ?
ਡਾਕਟਰ ਸਾਹਿਬ, ਜਿਹੜਾ ਲੜਕਾ ਸੀ ਨਾ ਡਾਕਟਰ ਸੰਦੀਪ ਸਿੰਘ ਜੀ ਨੇ ਪੀ ਐਚ ਡੀ ਕੀਤੀ ਹੈ ਔਰ ਉਹ ਸੜਕਾਂ ਦੇ ਸਬਜ਼ੀ ਵੇਚਦਾ ਫਿਰਦਾ ਸੀ, ਡੀ ਡੀ ਸੀ ਦੇ ਹਵਾਲੇ ਨਾਲ ਵੀ ਤੁਸੀਂ ਸਟੋਰੀ ਸ਼ੇਅਰ ਕੀਤੀ ਸੀ ਮੇਰੇ ਕੋਲ, ਤੁਹਾਡਾ ਖਿਆਲ ਹੈ?
ਬਿਲਕੁਲ ਜੀ, ਬਿਲਕੁਲ ਜੀ, ਉਹ ਬੜੀ ਮੈਂ ਮਤਲਬ ਖਬਰ ਮੈਂ ਵੇਖੀ ਸੀ ਕਿ ਇੱਕ ਬੰਦਾ ਹੈ ਜਿਹਨੇ ਮਿਹਨਤ ਕੀਤੀ, ਫਿਰ ਪੜ੍ਹਿਆ ਇੰਡੀਆ ਚ, ਫਿਰ ਉਹਨੇ ਪੀ ਐਚ ਡੀ ਕੀਤੀ ਪੰਜਾਬ ਵਿੱਚ ਇੰਡੀਆ ਚ, ਤੇ ਉਹਦੇ ਬਾਅਦ ਉਹ ਕਰਨ ਦੇ ਬਾਅਦ ਉਹਨੂੰ ਲੈਕਚਰਰ ਦੀ ਨੌਕਰੀ ਵੀ ਮਿਲੀ, ਲੈਕਚਰਾਰ ਵੀ ਲਗਾ ਰਿਹਾ, ਪੜ੍ਹਾਉਂਦਾ ਵੀ ਰਿਹਾ, ਫਿਰ ਉਹਦੇ ਬਾਅਦ ਕੁਛ ਪਰਮਾਨੈਂਟ ਨਹੀਂ ਹੋ ਸਕਿਆ ਤੇ ਹੁਣ ਉਹ ਸਬਜ਼ੀ ਵੇਚ ਰਿਹਾ ਤੇ ਉਹਨਾਂ ਨੂੰ ਕਹਿੰਦੇ ਨੇ ਕਿ ਉਹ ਡਾਕਟਰ ਵੈਜੀਟੇਬਲ ਤੇ ਉਹ ਆਪਣਾ ਜ਼ਿੰਦਗੀ ਗੁਜ਼ਾਰ ਰਿਹਾ। ਤੇ ਇਹ ਜਿਹੜੀ ਹੈ ਮਸਲਾ ਜਿਹੜਾ ਹੈ, ਮੈਨੂੰ ਇੰਡੀਆ ਵਿੱਚ ਵੀ ਨਜ਼ਰ ਆਉਂਦਾ ਤੇ ਮੈਨੂੰ ਪਾਕਿਸਤਾਨ ਵਿੱਚ ਵੀ ਨਜ਼ਰ ਆਉਂਦਾ ਤੇ ਮੈਨੂੰ ਬੰਗਲਾਦੇਸ਼ ਵਿੱਚ ਵੀ ਨਜ਼ਰ ਆਉਂਦਾ। ਉਹ ਮਸਲਾ ਕਿ ਲੋਕਾਂ ਨੂੰ ਡਿਗਰੀਆਂ ਤੇ ਯੂਨੀਵਰਸਿਟੀਆਂ ਦੇ ਰਹੀਆਂ ਨੇ ਬਥੇਰੀਆਂ, ਇੰਡੀਆ ਵਿੱਚ ਵੀ ਹਜ਼ਾਰਾਂ ਯੂਨੀਵਰਸਿਟੀਆਂ ਖੁੱਲ ਗਈਆਂ ਨੇ ਪਾਕਿਸਤਾਨ ਦੇ, ਉਹ ਤੇ ਡਿਗਰੀਆਂ ਤੇ ਦੇ ਰਹੇ ਨੇ, ਲੇਕਿਨ ਦੋ ਤਰ੍ਹਾਂ ਦੇ ਮਸਲੇ ਹੋ ਰਹੇ ਕਿ ਉਹ ਜਿਹੜੀ ਡਿਗਰੀਆਂ ਦੇ ਰਹੇ ਨੇ ਉਹਨਾਂ ਦੀ ਖਪਤ ਨਹੀਂ ਹੈਗੀ ਮਾਰਕੀਟ ਚ, ਯਾਨੀ ਉਹਨਾਂ ਦੀ ਜਿਹੜੀ ਡਿਮਾਂਡ ਹੈ ਉਹ ਨਹੀਂ ਹੈ। ਤੇ ਮੈਨੂੰ ਲੱਗਦਾ ਹੈ ਕਿ ਅਸੀਂ ਓਵਰ ਐਜੂਕੇਟ ਕੀਤਾ। ਮੈਂ ਅੱਜ ਤੋਂ ਕਈ ਸਾਲ ਪਹਿਲਾਂ ਪਾਕਿਸਤਾਨ ਦੇ ਇੱਕ ਬਾਰ ਡੌਨ ਅਖਬਾਰ ਵਿੱਚ ਮੈਂ ਇੱਕ ਆਰਟੀਕਲ ਲਿਖਿਆ ਸੀ, ਉਸ ਵਿੱਚ ਮੈਂ ਕਿਹਾ ਸੀ ਕਿ ਇਹ ਜਿਹੜੀ ਅਸੀਂ ਡਿਗਰੀਆਂ ਦੇ ਰਹੇ ਹਾਂ ਨਾ ਥੋਕ ਦੇ ਹਿਸਾਬ ਦੇ ਨਾਲ, ਹੋਲਸੇਲ ਡਿਗਰੀਆਂ, ਤੇ ਉਹਦੀ ਖਪਤ ਨਹੀਂ ਹੋਣੀ, ਉਹਦੇ ਬਾਅਦ ਕੀ ਹੋਣਾ ਕਿ ਅਸੀਂ ਓਵਰ ਐਜੂਕੇਟ ਕਰਦੇ ਨੇ ਸੋਸਾਇਟੀ ਨੂੰ ਰਾਦਰ ਦੈਨ ਸਕਿੱਲ ਸੋਸਾਇਟੀ। ਤੇ ਇਹ ਬੈਲੈਂਸ ਹੁੰਦਾ ਹੈ ਸਕਿੱਲ ਦਾ ਤੇ ਕ੍ਰੀਡੈਂਸ਼ੀਅਲ ਦਾ। ਜਿਹੜਾ ਸਕਿੱਲਡ ਹੁੰਦਾ ਨਾ, ਜਿਹੜਾ ਤਰਖਾਨ ਹੈਗਾ, ਜਿਹੜਾ ਕਾਰ ਮਕੈਨਿਕ ਹੈਗਾ, ਜਿਹੜਾ ਬੰਦਾ ਪਲੰਬਰ ਹੈਗਾ, ਇਲੈਕਟ੍ਰੀਸ਼ੀਅਨ ਹੈਗਾ, ਉਹ ਸਕਿੱਲਡ ਹੈ। ਤੇ ਜਿਹੜਾ ਮੇਰੇ ਜਿਹਾ ਹੋ ਜਾਂਦਾ ਬੰਦਾ ਪੜ੍ਹ ਲਿਖ ਜਾਂਦਾ ਉਹ ਕ੍ਰੀਡੈਂਸ਼ੀਅਲਡ ਹੁੰਦਾ। ਤੇ ਜਿਹੜਾ ਕ੍ਰੀਡੈਂਸ਼ੀਅਲ ਹੁੰਦਾ ਤੁਹਾਨੂੰ ਡਿਗਰੀ ਸ਼ਿਗਰੀ ਮਿਲ ਜਾਂਦੀ ਹੈ, ਸਕਿੱਲ ਤੁਹਾਡੇ ਉੱਥੇ ਇੰਨੇ ਮਾਰਕੀਟ ਰੈਲੀਵੈਂਟ ਨਹੀਂ ਹੁੰਦੇ। ਤੇ ਇੰਡੀਆ ਤੇ ਪਾਕਿਸਤਾਨ ਵਿੱਚ ਜ਼ਰੂਰੀ ਹੈ ਕਿ ਅਸੀਂ ਸਕਿੱਲਡ ਕ੍ਰੀਡੈਂਸ਼ੀਅਲ ਦੋਨੋਂ ਨੂੰ ਮਿਲਾ ਕੇ ਚੱਲੀਏ, ਵਰਨਾ ਇਹ ਹੋਣਾ ਹੈ ਕਿ ਜਿਸ ਤਰ੍ਹਾਂ ਲੋਕਾਂ ਦੇ ਕੋਲ ਮਾਸਟਰ ਦੀ ਤੇ ਪੀ ਐਚ ਡੀ ਡਿਗਰੀ ਤੇ ਹੋਣੀ ਹੈ ਤੇ ਉਹਨਾਂ ਨੂੰ ਨੌਕਰੀ ਨਹੀਂ ਲੱਭਣੀ। ਉਹ ਨੌਕਰੀ ਇਸ ਲਈ ਨਹੀਂ ਲੱਭ ਰਹੀ ਕਿ ਜਿਹੜੇ ਸਕਿੱਲਡ ਚਾਹੀਦੇ ਨੇ ਉਹ ਨਹੀਂ ਨੇ, ਲੇਕਿਨ ਕ੍ਰੀਡੈਂਸ਼ੀਅਲ ਨੇ। ਪੀ ਐਚ ਡੀ ਕਰਨ ਬੜੀ ਮਿਹਨਤ ਲੱਗਦੀ ਹੈ, ਟਾਈਮ ਲੱਗਦਾ, ਲੇਕਿਨ ਉਹਦੇ ਬਾਅਦ ਤੁਹਾਨੂੰ ਨੌਕਰੀ ਨਾ ਲੱਗੇ ਤੇ ਕੀ ਫਾਇਦਾ। ਤੇ ਮੈਂ ਹਮੇਸ਼ਾ ਲਈ ਕਹਿ ਰਿਹਾ ਤੇ ਫਿਰ ਰਿਪੀਟ ਕਰ ਰਿਹਾ ਕਿ ਆਪਣੇ ਦੋਸਤਾਂ ਨੂੰ, ਆਪਣੇ ਜਿਹੜੇ ਜਾਣ ਵਾਲੇ ਨੇ, ਫੈਮਿਲੀ ਵਾਲੇ ਨੇ, ਉਹਨਾਂ ਨੂੰ ਕਹੋ ਕਿ ਡਿਗਰੀਆਂ ਮਤ ਲੈਣ, 40 ਡਿਗਰੀਆਂ ਮਤ ਲੈਣ, ਡਿਗਰੀ ਦੇ ਨਾਲ ਸਕਿੱਲ ਵੀ ਹੋਣਾ ਚਾਹੀਦਾ। ਕਿਉਂਕਿ ਦੇਖੋ ਜਿਹਨੂੰ ਪਲੰਬਿੰਗ ਦਾ ਕੰਮ ਆਉਂਦਾ ਉਹ ਕਰ ਨਹੀਂ ਪੈਂਦਾ। ਇੱਥੇ ਮੈਂ ਬੈਠਿਆ ਇਸ ਲਈ ਟੋਰੋਂਟੋ ਤੋਂ ਦੋ ਘੰਟੇ ਨੌਰਥ ਵਿੱਚ ਮੈਂ ਇੱਕ ਜਗ੍ਹਾ ਉਹਦਾ ਨਾਂ ਗ੍ਰੇਵਨਹਰਸਟ, ਮੈਂ ਉਧਰੋਂ ਬੋਲ ਰਿਹਾ ਅੱਜ। ਤੇ ਇੱਥੇ ਇਲੈਕਟ੍ਰੀਸ਼ੀਅਨ ਨਹੀਂ ਲੱਭ ਰਿਹਾ, ਉਹ ਕਹਿੰਦਾ ਜੀ ਮੈਂ ਇੱਕ ਵਾਰੀ ਫੋਨ ਕੀਤਾ, ਕਹਿੰਦਾ ਜੀ ਮੈਂ 10 ਦਿਨ ਦੇ ਬਾਅਦ ਆਵਾਂਗਾ, ਦੂਜਾ ਕਹਿੰਦਾ ਜੀ ਮੈਂ ਅਗਲੇ ਹਫ਼ਤੇ ਆਵਾਂਗਾ। ਯਾਨੀ ਜਿਹੜਾ ਸਕਿੱਲ ਦਾ ਪਰਸਨ ਹੁੰਦਾ ਨਾ, ਉਹਦੀ ਡਿਮਾਂਡ ਇੰਨੀ ਹੁੰਦੀ ਹੈ ਕਿ ਉਹ ਹਫ਼ਤਾ ਹਫ਼ਤਾ 10-10 ਦਿਨ ਬਾਅਦ ਤੁਹਾਨੂੰ ਲੱਭਦਾ। ਤੇ ਜਿਹੜਾ ਮੇਰੇ ਜਿਹਾ ਡਿਗਰੀ ਲੈ ਕੇ ਪੀ ਐਚ ਡੀ ਨੂੰ ਗੱਲ ਕਰਨੀ ਤਾਂ ਕੱਲ੍ਹ ਫੋਨ ਕਰਕੇ ਬੁਲਾ ਲਓ। ਤੇ ਇਸ ਲਈ ਮੈਂ ਕਹਿ ਰਿਹਾ ਕਿ ਜਿਹੜੇ ਆਪਣੇ ਦੋਸਤ ਯਾਰ ਨੇ ਉਹਨਾਂ ਨੂੰ ਸਮਝਾਓ ਕਿ ਸਕਿੱਲ ਦੀ ਤਰਫ਼ ਜਾਓ, ਡਿਗਰੀਆਂ ਦੀ।
ਹੈਲੋ,
ਹਾਂਜੀ
ਜੀ ਡਾਕਟਰ ਸਾਹਿਬ। ਅੱਛਾ, ਇੱਕ ਤੇ ਇਹ ਵੀ ਗੱਲ ਹੈ ਜੀ, ਬਾਕੀ ਜਿਵੇਂ ਹੁਣ ਇੰਡੀਆ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਜੋਬਸ ਤਾਂ ਬਹੁਤ ਖਾਲੀ ਪਈਆਂ ਟੀਚਿੰਗ ਪ੍ਰੋਫੈਸ਼ਨ ਦੇ ਵਿੱਚ। ਹੁਣ ਇਹ ਲਾਅ ਗ੍ਰੈਜੂਏਟ ਸੀਗਾ, ਗੈਸਟ ਫੈਕਲਟੀ ਮੈਂਬਰ ਲਿਆ ਤੇ ਹਿੰਦੁਸਤਾਨ ਵਿੱਚ ਇਹਨੂੰ 20-25 ਹਜ਼ਾਰ ਐਜ਼ ਅ ਗੈਸਟ ਲੈਕਚਰਰ ਦੇ ਰਹੇ ਨੇ। ਤੇ ਉਹ ਤੋਂ ਬਾਅਦ ਇਹ ਲੱਗਦਾ ਕਿ ਬੰਦੇ ਦਾ ਕੀ ਮੁਸਤਕਬਿਲ ਹੈ, ਕੀ ਫਿਊਚਰ ਹੈ ਹਾਇਰ ਐਜੂਕੇਸ਼ਨ ਦੇ ਵਿੱਚ ਵੀ। ਹਾਲਾਂਕਿ ਇਸ ਤਰ੍ਹਾਂ ਦੇ ਪ੍ਰੋਫੈਸ਼ਨਲ ਡਿਗਰੀਜ਼ ਦੀ ਬੜੀ ਲੋੜ ਹੈ। ਕੱਲ ਮੈਂ ਹਿੰਦੁਸਤਾਨ ਦੀ ਹਾਈ ਕੋਰਟ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਡਾਟਾ ਦੇਖਿਆ, 40 ਲੱਖ ਦੇ ਕਰੀਬ ਤੋਂ ਉਹਨਾਂ ਦੇ ਕੇਸਿਸ ਪੈਂਡਿੰਗ ਪਏ ਆ। ਬਹੁਤ ਵਕੀਲ ਚਾਹੀਦੇ, ਬਹੁਤ ਜੱਜਸ ਦੀ ਲੋੜ ਹੈ। ਆਲਰੇਡੀ ਮਾਰਕੀਟ ਨੂੰ ਇੰਨੇ ਬੰਦਿਆਂ ਦੀ ਲੋੜ ਹੈ। ਚਲੋ ਹੋ ਸਕਦਾ ਇਹਦੇ ਵਿੱਚ ਇੰਡੀਵਿਜੁਅਲ ਕੋਈ ਕਮੀ ਹੋਵੇ ਵੀ, ਪਰ ਇਹਨਾਂ ਵਿੱਚ ਵੀ ਅਨਫਿਲਡ ਪੋਸਟ ਪਈਆਂ ਨੇ। ਮਤਲਬ ਕਿਤੇ ਨਾ ਕਿਤੇ ਸਿਸਟਮ ਵੀ ਤਾਂ ਕੁਸ਼ਚਨ ਚ ਆਉਂਦਾ ਹੋਏਗਾ ਜੇ ਤੁਹਾਨੂੰ ਕਿਵੇਂ ਉਹਦੇ ਬਾਰੇ, ਹਾਲਾਂਕਿ ਆਪਾਂ ਨੂੰ ਨਹੀਂ ਪਤਾ ਕਿ ਪੂਰਾ ਸਿਸਟਮ ਕਿਵੇਂ ਹੈ, ਪਰ ਫਿਰ ਵੀ ਹਾਂਜੀ
ਤੁਸੀਂ ਜਿਹੜਾ ਲੀਗਲ ਸਿਸਟਮ ਥੋੜਾ ਜਿਹਾ ਵੱਖਰਾ ਹੈਗਾ, ਉਹ ਵੱਖਰਾ ਇਸ ਤਰ੍ਹਾਂ ਹੈ ਕਿ ਜਿਹੜੇ ਵਕੀਲ ਨੇ ਉਹਨਾਂ ਦੀ ਸਪਲਾਈ ਤੇ ਬਥੇਰੀ ਹੈ ਜੀ, ਕਿਉਂਕਿ ਉਹ ਲਾਅ ਕਾਲਜਿਸ ਤੋਂ ਪੜ੍ਹ ਕੇ ਆ ਜਾਂਦੇ ਨੇ ਬੀ ਏ ਐਲ ਐਲ ਬੀ ਕਰਕੇ। ਤੇ ਮੈਨੂੰ ਲੱਗਦਾ ਕਿ ਇੰਡੀਆ ਵਿੱਚ ਵੀ ਉਹੀ ਹੋਣਾ ਕੰਮ, ਜਿਹੜਾ ਪਾਕਿਸਤਾਨ ਵਿੱਚ ਹੈ, ਕਿਉਂਕਿ ਵਕੀਲ ਤੇ ਤੁਹਾਨੂੰ ਬੇਤਹਾਸ਼ਾ ਲੱਭ ਜਾਣਾ। ਜਿਹੜਾ ਮੈਜਿਸਟਰੇਟ ਹੁੰਦਾ ਜਦੋਂ ਉਹ ਲੀਗਲ ਜੱਜਿਸ ਦਾ ਕੰਮ ਸ਼ੁਰੂ ਹੁੰਦਾ, ਉਹ ਪਹਿਲਾਂ ਹੁੰਦਾ ਲੋਅਰ ਕੇਸ ਤੇ ਮੈਜਿਸਟਰੇਟ ਹੁੰਦਾ, ਫਿਰ ਸੀਨੀਅਰ ਮੈਜਿਸਟਰੇਟ ਹੁੰਦਾ, ਫਿਰ ਤੁਸੀਂ ਉਹਦੇ ਬਾਅਦ ਜੱਜ ਬਣਦੇ ਹੋ, ਜੱਜ ਦੇ ਬਾਅਦ ਸਿਵਲ ਜੱਜ ਬਣਦੇ ਹੋ, ਉਹਦੇ ਬਾਅਦ ਹਾਈ ਕੋਰਟ ਦਾ ਜੱਜ ਤੇ ਸੁਪਰੀਮ ਕੋਰਟ ਦਾ ਜੱਜ। ਉਹ ਪੋਸਟ ਜਿਹੜੀਆਂ ਨੇ ਨਾ, ਉਹ ਬਹੁਤ ਬਥੇਰੀਆਂ ਖਾਲੀ ਪਈ ਨੇ ਜਾਂ ਵਧਾ ਨਹੀਂ ਰਹੇ। ਇਸੀ ਵਜ੍ਹਾ ਦੇ ਨਾਲ ਲੱਖਾਂ ਕੇਸ ਪਾਕਿਸਤਾਨ ਚ ਵੀ ਲੱਖਾਂ ਕੇਸ ਜਿਹੜੇ ਨੇ ਉਹ ਪਏ ਨੇ, ਯਾਨੀ 60 ਲੱਖ 70 ਲੱਖ ਮੇਰਾ ਖਿਆਲ ਕੋਈ ਇਸ ਤਰ੍ਹਾਂ ਦਾ ਨੰਬਰ ਹੈ ਕਿ ਜਿਹੜਾ ਪੈਂਡਿੰਗ ਹੈ ਕੇਸਿਸ, ਤੇ ਉਹ ਕੀ ਵਜ੍ਹਾ ਹੈ ਕਿ ਜਾਂ ਤੇ ਉਹ ਡਿਲੇ ਹੋ ਜਾਂਦੇ ਨੇ ਜਾਂ ਉੱਥੇ ਜੱਜ ਨੀ ਮਿਲਦੇ, ਉਹ ਭਰਤੀ ਨੀ ਹੋ ਰਹੇ ਜੱਜ ਦੇ, ਉਹ ਜੱਜਾਂ ਦੀ ਭਰਤੀ ਇਸ ਲਈ ਨੀ ਹੋ ਰਹੀ ਕਿ ਸਰਕਾਰ ਦੇ ਕੋਲ ਪੈਸੇ ਨੀ ਹੁੰਦੇ। ਇਸੀ ਤਰੀਕੇ ਦੇ ਨਾਲ ਜਿਹੜੇ ਸਰਕਾਰੀ ਕਾਲਜ ਨੇ ਜਾਂ ਸਰਕਾਰੀ ਯੂਨੀਵਰਸਿਟੀਆਂ ਨੇ ਉੱਥੇ ਬਿਊਰੋਕਰੈਟਿਕ ਨਿਜ਼ਾਮ ਇੰਨਾ ਹੁੰਦਾ ਹੈ ਕਿ ਭਰਤੀਆਂ ਨੀ ਆਉਂਦੀਆਂ ਲੈਕਚਰਰਸ ਦੀਆਂ, ਉਹ ਜਿਸ ਵੇਲੇ ਸ਼ੁਰੂ ਹੁੰਦੀਆਂ ਨੇ ਤੇ ਕਈ ਲੱਖ ਐਪਲੀਕੇਸ਼ਨ ਆ ਜਾਂਦੀਆਂ ਨੇ ਤੇ ਸਿਸਟਮ ਗ੍ਰਿਡ ਲੌਕ ਹੈ। ਤੇ ਜ਼ਰੂਰੀ ਇਹੀ ਹੈ, ਮੈਂ ਤੇ ਹਮੇਸ਼ਾ ਕਹਾਂਗਾ ਕਿ ਦੇਖੋ ਅਗਰ ਤੁਹਾਨੂੰ ਲੱਗ ਰਿਹਾ ਕਿ ਇਲੈਕਟ੍ਰੀਸ਼ੀਅਨ ਨਹੀਂ ਲੱਭ ਰਿਹਾ ਜਾਂ ਪਲੰਬਰ ਨਹੀਂ ਲੱਭ ਰਿਹਾ ਜਿੱਥੇ ਤੁਸੀਂ ਰਹਿੰਦੇ ਹੋ, ਤੇ ਇਹ ਸਕਿੱਲਸ ਇਨ ਡਿਮਾਂਡ ਨੇ। ਤੇ ਅਗਰ ਉੱਥੇ ਜਿਸ ਤਰ੍ਹਾਂ ਹੁਣ ਓਵਰ ਐਜੂਕੇਟ ਕਰ ਚੁੱਕੇ ਨੇ, ਕਈ ਫੀਲਡ ਐਸੇ ਨੇ ਕਿਸੇ ਸਕਿੱਲ ਨਹੀਂ ਆਉਂਦਾ, ਤੁਸੀਂ ਮਾਸਟਰਸ ਕਰ ਲਿਆ ਹਿਸਟਰੀ ਚ, ਤੇ ਉਹ ਹਿਸਟਰੀ ਦਾ ਮਾਸਟਰਸ ਜਿਹੜਾ ਹੈ ਉਹ ਤੁਹਾਨੂੰ ਜਾਂ ਤੇ ਜਰਨਲਿਜ਼ਮ ਚ ਲੈ ਜਾਏਗਾ ਜਾਂ ਕੋਈ ਸੋਸ਼ਲ ਸਾਇੰਸ ਦੀ ਰਿਸਰਚ ਚ ਲੈ ਜਾਏਗਾ। ਲੇਕਿਨ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਤੁਸੀਂ ਕੋਈ ਸਰਕਾਰ ਨੇ 5000 ਹਿਸਟੋਰੀਅਨ ਦੀ ਜੋਬ ਕੱਢੀ ਹੈ, ਉਹ ਹਿਸਟੋਰੀਅਨ ਦੀ ਜੋਬ ਕੱਢੀ ਨਹੀਂ ਆਈ। ਬੇਸ਼ੱਕ ਤੁਸੀਂ ਮਾਸਟਰਸ ਕਰ ਲਓ ਹਿਸਟਰੀ ਚ, ਲੇਕਿਨ ਉਹ ਅਖਬਾਰ ਚ ਤੁਸੀਂ ਕਦੇ ਨੀ ਪੜੋਗੇ ਕਿ ਉਹ ਦੇਖੋ ਜੀ 50 ਪੋਸਟ ਨਿਕਲੀਆਂ ਹਿਸਟੋਰੀਅਨ ਦੀ ਜਾਂ 50 ਪੋਸਟ ਨਿਕਲੀਆਂ ਪੋਲੀਟੀਕਲ ਸਾਇੰਟਿਸਟ ਦੀਆਂ। ਇਹ ਪੋਸਟ ਨਹੀਂ ਨਿਕਲਦੀਆਂ, ਲੇਕਿਨ ਲੋਕ ਫਿਰ ਵੀ ਬੀ ਏ ਐਮ ਏ ਪੀ ਐਚ ਡੀ ਕਰ ਲੈਂਦੇ ਨੇ ਪੋਲੀਟੀਕਲ ਸਾਇੰਸ ਚ। ਇਹ ਉਹਨਾਂ ਨੂੰ ਕਹੋ ਕਿ ਤਿਆਰ ਰਹੋ, ਫਿਰ ਆਪਣੀ ਨੌਕਰੀ ਲੱਭਣ ਦਾ ਕੰਮ ਹਾਲੇ ਵੀ ਖਾਲੀ ਹੈ, ਉਹ ਤੁਸੀਂ ਹੀ ਕਰਨਾ ਕਿਉਂਕਿ ਨੌਕਰੀਆਂ ਇਸ ਫੀਲਡ ਚ ਨਹੀਂ ਆਉਂਦੀਆਂ। ਤੇ ਬਸ ਮੈਂ ਇਹੀ ਕਹਿ ਰਿਹਾ ਕਿ ਜਿਸ ਚੀਜ਼ ਦੇ ਸਕਿੱਲ ਤੇ ਕ੍ਰੀਡੈਂਸ਼ੀਅਲ ਦਾ ਫਰਕ ਹੈ ਉਹਨੂੰ ਸਮਝਣਾ ਬੜਾ ਜ਼ਰੂਰੀ
ਜੀ। ਤੇ ਡਾਕਟਰ ਸਾਹਿਬ, ਇੱਕ ਬੀਬੀਸੀ ਦੀ ਹੋਰ ਸਟੋਰੀ ਤੁਸੀਂ ਸ਼ੇਅਰ ਕੀਤੀ ਸੀ ਕਿ ਇਹਦੇ ਤੇ ਵੀ ਗੱਲ ਕਰੀਏ, ਔਰ ਆਈ ਬਿਲੀਵ ਇਹ ਮੈਨਚੈਸਟਰ ਤੋਂ ਕੋਈ ਲੜਕੀ ਸੀ ਜਿਹਦਾ ਕੋਈ ਆਰਟ ਵਰਕ ਤਿਆਰ ਕੀਤੇ ਹੋਏ ਸੀਗੇ, ਤੇ ਉਹ ਬਾਅਦ ਚ ਪਤਾ ਲੱਗਿਆ, ਵੈਸੇ ਤਾਂ ਕਿਸਮਤ ਚੰਗੀ ਆ ਵੀ ਪਤਾ ਲੱਗ ਗਿਆ ਕਿੱਥੇ ਗਿਆ। ਉਹ ਲਾਹੌਰ ਦੇ ਵਿੱਚ ਕਿਸੇ ਚੈਰਿਟੀ ਸ਼ਾਪ ਤੇ ਵਿਕ ਰਿਹਾ ਸੀ, ਇੱਕ ਮੈਨੂੰ ਇਹਦੇ ਵਿੱਚ ਥੋੜਾ ਜਿਹਾ ਸਟਾਇਰ ਵੀ ਲੱਗਿਆ, ਮੈਂ ਕਿਹਾ ਦੂਜੇ ਪਾਸੇ ਇੰਗਲੈਂਡ ਤੋਂ ਮਾਲ ਆਰਟ ਵਰਕ ਲਾਹੌਰ ਦੀ ਮਾਰਕੀਟ ਚ ਵਿਕਦਾ, ਮੈਂ ਇਹ ਤਾਂ ਸਾਰਾ ਦੁਨੀਆਂ ਭਰ ਦਾ ਆਰਟ ਇਕੱਠਾ ਕਰਕੇ ਕਹਿੰਦੇ ਹੁੰਦੇ ਬ੍ਰਿਟਿਸ਼ ਮਿਊਜ਼ੀਅਮ ਦਾ ਮਤਲਬ ਹੀ ਇਹ ਆ ਕਿ ਚੋਰ ਬਾਜ਼ਾਰੀ ਦੇ ਵਿੱਚ ਉਹਦਾ ਮੁਕਾਬਲਾ ਕੋਈ ਨਹੀਂ। ਤੇ ਚਲੋ ਪਹਿਲਾਂ ਆਪਾਂ ਇਸੇ ਖਬਰ ਤੇ ਜ਼ਿਕਰ ਕਰੀਏ ਕਿ ਇਹ ਮਾਲ ਸਾਡੇ ਲੋਕ, ਇੱਕ ਗੱਲ ਤਾਂ ਬੜੀ ਚੰਗੀ ਲੱਗੀ ਮੈਨੂੰ ਕਿ ਅਸੀਂ ਵੀ ਆਰਟ ਯਾਰ ਖਰੀਦਦੇ ਵੇਚਦੇ ਆ, ਹਮਾਰੇ ਸ਼ੌਕ ਤੋਂ ਅੱਛੇ ਹੋ ਰਹੇ ਆ ਪਹਿਲੇ ਸੇ। ਹਾਂਜੀ, ਇਹ ਛੋਟੀ ਜਿਹੀ ਕੁੜੀ ਸੀ, ਯਾਨੀ ਸਕੂਲ ਚ ਪੜ੍ਹਦੀ ਸੀ, ਤੇ ਉਹ ਬੜੇ ਅਰਸੇ ਤੋਂ ਯੂਨੀਵਰਸਿਟੀ ਜਾਣ ਦੀ ਤਿਆਰੀ ਕਰ ਰਹੀ ਸੀ, ਆਰਟਸ ਪੜ੍ਹਨਾ ਸੀ ਉਹਨੇ, ਤੇ ਇੰਗਲੈਂਡ ਚ ਰਹਿੰਦੀ ਸੀ ਕਿਧਰੇ, ਤੇ ਇਹਨੇ ਆਪਣਾ ਪੋਰਟਫੋਲੀਓ ਬਣਾਉਣਾ ਸ਼ੁਰੂ ਕੀਤਾ ਸਕੈਚਿਸ ਦਾ, ਤੇ ਉਹ ਜਿਸ ਤਰ੍ਹਾਂ ਆਰਟਸ ਦਾ ਪੋਰਟਫੋਲੀਓ ਹੁੰਦਾ, ਤੇ ਜਿਸ ਵੇਲੇ ਤੁਸੀਂ ਅਪਲਾਈ ਕਰਦੇ ਹੋ ਨਾ ਆਰਟਸ ਯੂਨੀਵਰਸਿਟੀ ਆਰਟਸ ਕਾਲਜ ਚ ਜਾਂ ਆਰਟਸ ਦੇ ਪ੍ਰੋਗਰਾਮ ਚ, ਤੇ ਤੁਸੀਂ ਆਪਣੀ ਡਿਗਰੀਆਂ ਨਹੀਂ ਦਿੰਦੇ ਕਿ ਜੀ ਮੇਰੇ ਹਾਈ ਸਕੂਲ ਚ ਇੰਨੇ ਨੰਬਰ ਆਏ ਸਨ, ਤੁਸੀਂ ਆਪਣਾ ਪੋਰਟਫੋਲੀਓ ਦਿੰਦੇ ਹੋ ਕਿ ਜੀ ਇਹ ਮੈਂ ਡਿਜ਼ਾਇਨ ਕੀਤਾ, ਇਹ ਮੇਰੀ ਪੇਂਟਿੰਗਸ ਨੇ, ਇਹ ਮੇਰੇ ਸਕੈਚਿਸ ਨੇ, ਤੁਸੀਂ ਤੁਹਾਨੂੰ ਟਾਈਮ ਲੱਗਦਾ ਸਾਲ 2 ਸਾਲ 5 ਸਾਲ ਤਿਆਰ ਕਰੋ। ਤੇ ਉਹ ਬੜੀ ਮਿਹਨਤ ਦੇ ਨਾਲ ਕੁੜੀ ਤਿਆਰ ਕਰ ਰਹੀ ਸੀ ਸਾਰਾ ਕੁਝ, ਤੇ ਜਿਸ ਵੇਲੇ ਉਹ ਅਪਲਾਈ ਕਰਨ ਦਾ ਟਾਈਮ ਆਇਆ ਤਾਂ ਉਹਨੂੰ ਚੀਜ਼ਾਂ ਹੀ ਨਾ ਲੱਭਣ, ਤੇ ਮਾਂ ਕੋਲੋਂ ਪੁੱਛਿਆ ਕਿ ਮੇਰਾ ਪੋਰਟਫੋਲੀਓ ਕਿੱਥੇ, ਤੇ ਉਹਦੀ ਮਾਂ ਨੇ ਕੋਈ ਕੀਤਾ ਸੀ ਕਿ ਉਹ ਚੈਰਿਟੀ ਆਸਤੇ ਨਾ ਜਿਹੜਾ ਕੱਪੜੇ ਹੁੰਦੇ ਨੇ ਉਹ ਡੋਨੇਟ ਕੀਤੇ, ਉਸ ਚੈਰਿਟੀ ਦੀ ਡੋਨੇਸ਼ਨ ਜੋ ਕੱਪੜੇ ਦੇ ਨਾਲ ਉਹਦਾ ਪੋਰਟਫੋਲੀਓ ਵੀ ਕਿਧਰੇ ਨਿਕਲ ਗਿਆ, ਉਹ ਗੁੰਮ ਗੁੰਮ ਆ ਗਿਆ ਉਹਦਾ ਕੁੜੀ ਦਾ, ਬੜਾ ਰੋਲਾ ਪਿਆ ਕਿ ਉਹ ਮੇਰਾ ਸਮਾਨ ਕਿੱਥੇ ਗਿਆ, ਤੇ ਕੁਛ ਪਤਾ ਨੀ ਚੱਲਿਆ। ਫਿਰ ਮਹੀਨੇ ਸਾਲ ਗੁਜ਼ਰ ਗਏ ਤੇ ਅਚਾਨਕ ਉਹਨੂੰ ਇੱਕ ਈਮੇਲ ਆਈ ਕਿਧਰੋਂ, ਲਾਹੌਰੋਂ, ਤੇ ਉੱਥੇ ਲਾਹੌਰ ਚ ਇੱਕ ਫੋਟੋਗ੍ਰਾਫਰ ਸੀ ਤੇ ਪ੍ਰੋਫੈਸ਼ਨਲ ਬੜਾ ਫੋਟੋਗ੍ਰਾਫਰ, ਉਹ ਕਿਧਰੇ ਆਰਟ ਲੱਭਦਾ ਫਿਰ ਰਿਹਾ ਸੀ ਕਿਧਰੇ ਇੰਸਪੀਰੇਸ਼ਨ ਵਾਸਤੇ ਕਿਸੇ ਸ਼ਾਪ ਚ ਗਿਆ, ਤੇ ਉਹਨੂੰ ਇੱਕ ਕੁੜੀ ਦਾ ਪੋਰਟਫੋਲੀਓ ਨਜ਼ਰ ਆਇਆ, ਮੈਂ ਕਿਹਾ ਇਹ ਕੀ ਦੇਖ ਕੀ ਕਰ ਰਿਹਾ, ਤੇ ਉਹਨੇ ਫਿਰ ਉਹਨੂੰ ਇੰਸਟਾਗ੍ਰਾਮ ਤੇ ਕਿਹਾ ਬਈ ਕਹਿੰਦੇ ਤੇਰਾ ਪੋਰਟਫੋਲੀਓ ਮੈਂ ਲੈ ਲਿਆ, ਤੇ ਲੱਗਦਾ ਕਿ ਗਲਤੀ ਨਾਲ ਆਇਆ, ਇੱਥੇ ਸਿਰਫ ਸੇਲ ਹੋ ਰਿਹਾ ਸੀ, ਇੱਥੇ ਸੇਲ ਹੀ ਹੋਣਾ ਚਾਹੀਦਾ, ਇੱਥੇ ਤੇਰਾ ਕੰਮ ਹੈ, ਤੇ ਮੈਂ ਤੈਨੂੰ ਭੇਜ ਦੇਣਾ। ਉਹ ਕੁੜੀ ਸਮਝੀ ਕੋਈ ਮਜ਼ਾਕ ਕਰ ਰਿਹਾ, ਉਹਨੇ ਜਵਾਬ ਨਹੀਂ ਦਿੱਤਾ, ਫਿਰ ਉਹਨੇ ਈਮੇਲ ਸ਼ੀਮੇਲ ਕੀਤੀ ਜਾਂ ਕੁਛ ਰਹਿੰਦਾ ਤਾਲੁਕ ਕੀਤਾ, ਉਹਨੂੰ ਕਹਿੰਦੇ ਜੀ ਤੇਰਾ ਸਮਾਨ ਪਿਆ ਭੇਜ ਰਿਹਾ, ਉਹਨੂੰ ਕਿਹਾ ਜੀ ਅੱਛਾ ਜੀ ਭੇਜ ਰਹੇ ਤਾਂ ਭੇਜ ਦਿਓ। ਉਹ ਕੁ ਮਹੀਨੇ ਬਾਅਦ ਜਨਾਬ ਮੇਲ ਚ ਉਹਦਾ ਆਰਟ ਵਰਕ ਨੂੰ ਦੁਬਾਰਾ ਮਿਲ ਗਿਆ, ਲੇਕਿਨ ਉਸ ਵੇਲੇ ਤੱਕ ਉਸ ਕੁੜੀ ਨੇ ਕਿਉਂਕਿ ਡਿਜੀਟਲ ਕੈਮਰਿਆਂ ਦੇ ਨਾਲ ਫੋਟੋ ਲਿੱਤੀ ਸੀ ਆਪਣੇ ਕੰਮ ਦੀ, ਉਹਦੀ ਜਿਹੜੀ ਓਰਿਜਿਨਲ ਸਕੈਚਿਸ ਨੇ ਉਹਨਾਂ ਦੀ ਬਜਾਏ ਉਹ ਡਿਜੀਟਲ ਜਿਹੜੀ ਫੋਟੋਗ੍ਰਾਫਸ ਲਿੱਤੀ ਸੀ ਆਪਣੇ ਕੰਮ ਦੀ, ਉਹਨੂੰ ਬੇਸ ਬਣਾ ਕੇ ਯੂਨੀਵਰਸਿਟੀ ਨੇ ਐਡਮਿਸ਼ਨ ਦੇ ਦਿੱਤਾ ਸੀ, ਲੇਕਿਨ ਉਹਨੂੰ ਆਪਣਾ ਕੰਮ ਮਿਲ ਗਿਆ। ਤੇ ਇਹ ਸਟੋਰੀ ਇਸ ਲਈ ਵੀ ਚੰਗੀ ਹੈ ਕਿ ਲੋਕ ਕਿਸੇ ਦੀ ਅਮਾਨਤ ਵੇਚ ਦੇਣਗੇ ਯਾਰ ਇਹ ਕੰਮ ਤੇ ਜਿਹੜਾ ਕਿਸੇ ਦਾ ਹੋਰ ਦਾ ਸਮਾਨ ਹੈ ਤੇ ਉਹਨੂੰ ਲੁਟਾਇਆ ਜਾਏ, ਤੇ ਅਸੀਂ ਤੇ ਬ੍ਰਿਟਿਸ਼ ਆਰਟ ਨੂੰ ਲੁਟਾ ਰਹੇ ਨੇ, ਸਾਨੂੰ ਉਮੀਦ ਹੈ ਕਿ ਬ੍ਰਿਟਿਸ਼ ਜਿਹੜੇ ਨੇ ਉਹ ਇੰਡੀਆ ਦਾ ਆਰਟ ਵੀ ਲੁਟਾ ਦੇਣਗੇ। ਵੈਸੇ ਤਾਂ ਇੱਕ ਇਹ ਵੀ ਗੱਲ ਬੜੇ ਕਹਿ ਦਿੰਦੇ, ਕਹਿੰਦੇ ਜੇ ਤੁਸੀਂ ਵਾਪਸ ਮਾਲ ਲੈ ਵੀ ਲਿਆ ਬ੍ਰਿਟਿਸ਼ ਮਿਊਜ਼ੀਅਮ ਤੋਂ ਆਰਟੀਫੈਕਟਸ ਹਿਸਟੋਰੀਕਲ, ਤੇ ਤੁਹਾਡੇ ਤੋਂ ਸਾਂਭਦੇ ਹੋਣੇ ਤੇ ਦੇ ਆਰ ਬੈਟਰ ਪ੍ਰੀਜ਼ਰਵਡ ਦੇਅਰ ਤੇ ਇਹ ਮੇਰੇ ਖਿਆਲ ਦੇ ਵਿੱਚ ਚਾਹੇ ਬੜੀ ਕੋਈ ਅਸੀਂ ਇਹਨੂੰ ਇਹ ਨੀ ਕਹਿ ਸਕਦੇ ਕਿ ਵਾਜਿਬ ਦਲੀਲ ਹੈ ਪਰ ਜਿਸ ਤਰ੍ਹਾਂ ਦਾ ਸਾਡੇ ਬੈਕ ਹੋਮ ਪੁਰਾਣੀਆਂ ਇਮਾਰਤਾਂ ਨੂੰ ਹਨਾ ਸਾਂਭਣ ਦਾ ਤੌਰ ਤਰੀਕਾ ਕਿ ਹਾਓ ਅਵਰ ਹਿਸਟਰੀ ਇਜ਼ ਬੀਂਗ ਨੈਗਲੈਕਟਿਡ ਅਸੀਂ ਤਾਂ ਕੋਈ ਟੇਕ ਕੇਅਰ ਖਾਸ ਕੀਤੀ ਨੀ ਏਦਾਂ ਦੀਆਂ ਚੀਜ਼ਾਂ ਦੀ ਉਹਨੂੰ ਦੇਖ ਕੇ ਲੱਗਦਾ ਕਿ ਯਾਰ ਫਿਰ ਠੀਕ ਹੈ ਤੁਸੀਂ ਜ਼ਿਆਦਾ ਵਧੀਆ ਪ੍ਰੋਟੈਕਟ ਕਰ ਲੈਂਦੇ ਹੋ
ਬਿਲਕੁਲ ਜੀ ਮੈਂ ਇਸ ਵਿੱਚ ਸੱਚ ਹੈ ਸਾਨੂੰ ਤੇ ਬੜਾ ਐਕਸਪੀਰੀਅੰਸ ਇਸ ਗੱਲ ਦਾ ਮੇਰੇ ਆਪਣੇ ਫੈਮਿਲੀ ਤੋਂ ਸਰਦਾਰ ਮੁਹੰਮਦ ਜਾਫਰ ਸਾਹਿਬ ਐਸ ਐਮ ਜਾਫਰ ਸਾਹਿਬ ਡਾਇਰੈਕਟਰ ਪਾਕਿਸਤਾਨ ਦੇ ਪਹਿਲਾਂ ਤੇ ਉਹਨਾਂ ਨੇ ਸੰਨ 47 ਤੋਂ ਲੈ ਕੇ ਤੇ ਸੰਨ 70-75 ਤੱਕ ਆਰਕਾਈਵ ਨੂੰ ਪਾਕਿਸਤਾਨ ਦੇ ਜਮ੍ਹਾਂ ਕੀਤਾ ਸੀ ਤੇ ਪਿਸ਼ਾਵਰ ਦਾ ਜਿਹੜਾ ਸਾਡਾ ਨੈਸ਼ਨਲ ਮਿਊਜ਼ੀਅਮ ਹੈ ਉਹਦੇ ਉਹ ਡਾਇਰੈਕਟਰ ਜਨਰਲ ਵੀ ਸਨ ਤੇ ਉਹਦੇ ਸਾਨੂੰ ਇਹ ਆਰਕਾਈਵ ਦੀ ਇਹਨਾਂ ਦੀ ਹਿਸਟਰੀ ਦੀ ਸਪੈਸ਼ਲੀ ਜਿਹੜਾ ਬੁੱਧਿਸਟ ਏਰੀਆ ਦਾ ਬੁੱਧਿਸਟ ਰੇਂਜ ਦਾ 2-3 ਹਜ਼ਾਰ ਸਾਲ ਪਹਿਲਾਂ ਦਾ ਜਿਹੜਾ ਸਟੂਪਰ ਸਨ ਜਿਹੜੇ ਸਟੈਚੂਜ਼ ਹੋਣੇ ਤੇ ਉਹ ਸਾਰਾ ਜਿਹੜਾ ਕੰਮ ਸੀ ਉਹ ਅਸੀਂ ਵੇਖਿਆ ਆਪਣੀ ਅੱਖਾਂ ਦੇ ਨਾਲ ਬਚਪਨ ਚ ਉਹਦੇ ਬਾਅਦ ਫਿਰ ਜਿਸਲੇ ਪਤਾ ਹੀ ਨਹੀਂ ਚੱਲਿਆ ਉਹਨਾਂ ਦੀ ਜਾਣ ਦੇ ਬਾਅਦ ਚੀਜ਼ਾਂ ਗਾਇਬ ਹੋਣਾ ਸ਼ੁਰੂ ਹੋ ਗਈਆਂ ਮਿਊਜ਼ੀਅਮ ਤੋਂ ਤੇ ਜਾਂ ਇਧਰੋਂ ਉਧਰੋਂ ਚੀਜ਼ਾਂ ਹਿੱਲ ਗਈਆਂ ਤੇ ਥੋੜਾ ਜਿਹਾ ਅਸੀਂ ਇਸ ਕੰਮ ਚ ਇੰਨੇ ਸੀਰੀਅਸ ਨਹੀਂ ਨੇ ਜਿਸ ਤਰ੍ਹਾਂ ਕਿ ਬ੍ਰਿਟਿਸ਼ ਤੇ ਯੂਰੋਪੀਅਨ ਤੁਸੀਂ ਜਾਓਗੇ ਲੂਵਰਾ ਪੈਰਿਸ ਚ ਤੇ ਤੁਸੀਂ ਵੇਖੋਗੇ ਕਿਸ ਤਰੀਕੇ ਦੇ ਨਾਲ ਉਹਨਾਂ ਚੀਜ਼ਾਂ ਸੰਭਾਲ ਕੇ ਰੱਖੀਆਂ ਨੇ ਮੈਂ ਇਹ ਪਿਛਲੇ ਸਾਲ ਇਟਲੀ ਗਿਆ ਤੇ ਇਟਲੀ ਚ ਮੈਂ ਜਿਹੜਾ ਰੋਮ ਵਿਚ ਮਿਊਜ਼ੀਅਮ ਹੈ ਰੋਮ ਦੇ ਅੰਦਰ ਬਿਹਤਰੀਨ ਇੱਕ ਮਿਊਜ਼ੀਅਮ ਹੈ ਹਿਸਟੋਰਿਕ ਰਿਲੀਜੀਅਸ ਮਿਊਜ਼ੀਅਮ ਉਹ ਵੈਟੀਕਨ ਦਾ ਆਪਣਾ ਮਿਊਜ਼ੀਅਮ ਹੈ ਬਹੁਤ ਵੱਡਾ ਮਿਊਜ਼ੀਅਮ ਉਸ ਵੈਟੀਕਨ ਦੇ ਮਿਊਜ਼ੀਅਮ ਦੇ ਅੰਦਰ ਇਜਿਪਟ ਉਹ ਦੂਜੇ ਮੁਲਕਾਂ ਦਾ ਜਿਹੜਾ ਉਹਨਾਂ ਨੇ ਸੰਭਾਲ ਕੇ ਰੱਖਿਆ ਹੈ 1000 ਸਾਲ ਪੁਰਾਣਾ 2000 ਸਾਲ ਪੁਰਾਣਾ 5000 ਸਾਲ 3000 ਸਾਲ ਪੁਰਾਣਾ ਸਮਾਨ ਤੇ ਇਹ ਇਨ ਲੋਕਾਂ ਨੂੰ ਜਿਹੜੀ ਇੱਕ ਤੇ ਨੌਲੇਜ ਵੀ ਹੈ ਟੈਕਨੋਲੋਜੀ ਵੀ ਹੈ ਤੇ ਕਮਿਟਮੈਂਟ ਵੀ ਹੈ ਗਲੋਬਲ ਹਿਸਟਰੀ ਪ੍ਰੀਜ਼ਰਵ ਕਰਨ ਦੀ ਤੇ ਜੇ ਤੇ ਸਾਡੇ ਕੋਲ ਕੋਈ ਇਸ ਤਰ੍ਹਾਂ ਦੇ ਇੰਸਟੀਟਿਊਸ਼ਨ ਬਣ ਜਾਣ ਕਿ ਸਾਨੂੰ ਯਕੀਨ ਹੋਏ ਕਿ ਅਸੀਂ ਕੋਈ ਨੂਰ ਵਾਪਸ ਲਾਈਏ ਤੇ ਵਾਪਸ ਲਾ ਕੇ ਪਤਾ ਚੱਲਿਆ ਕਿਸੇ ਨੇ ਆਪਣੇ ਘਰ ਚ ਲਾ ਲਿਆ ਗੱਡੀ ਦੇ ਮੱਥੇ ਤੇ ਲਾ ਲਿਆ ਇਹ ਕੰਮ ਨਾ ਹੋਣੇ ਦੀ ਉਮੀਦ ਤੇ ਬੰਦਾ ਮੰਗਦਾ ਵੀ ਚੰਗਾ ਲੱਗਦਾ ਲੇਕਿਨ ਸਾਨੂੰ ਉਮੀਦ ਨਹੀਂ ਕਿ ਸਾਡੇ ਡਿਸਿਪਲਿਨ ਜਿਹੜੇ ਨੇ ਇੰਨੇ ਸਟਰੋਂਗ ਨੇ ਕਿ ਅਸੀਂ ਆਪਣੀ ਹੈਰੀਟੇਜ ਨੂੰ ਪ੍ਰੀਜ਼ਰਵ ਕਰ ਸਕਾਂਗੇ ਤੁਸੀਂ ਵੇਖੋ ਜਿਹੜੇ ਬਿਲਡਿੰਗਸ ਨੇ ਇੰਡੀਆ ਪੰਜਾਬ ਵਿੱਚ ਜਾਂ ਬਾਕੀ ਜਗ੍ਹਾ ਪਾਕਿਸਤਾਨ ਵਿੱਚ ਬਥੇਰਾ ਹੁੰਦਾ ਉਹ ਪੁਰਾਣੀ ਹੈਰੀਟੇਜ ਬਿਲਡਿੰਗ ਨੂੰ ਗਿਰਾ ਕੇ ਉੱਥੇ ਪਲਾਜ਼ਾ ਬਣਾ ਲੈਂਦੇ ਨੇ ਕੋਈ ਫਰਕ ਉਹਨਾਂ ਨੂੰ ਫਰਕ ਨਹੀਂ ਪੈਂਦਾ ਕਹਿੰਦੇ ਜੀ ਸਾਡਾ ਤਾਂ ਰੋਜ਼ੀ ਰੋਟੀ ਦਾ ਮਸਲਾ ਤੁਸੀਂ ਹੈਰੀਟੇਜ ਦਾ ਸਾਨੂੰ ਪੜ੍ਹਾ ਰਹੇ ਹੋ ਤੇ ਜਿਸ ਨੇ ਰੋਜ਼ੀ ਰੋਟੀ ਦਾ ਮਸਲਾ ਹੋਵੇ ਤੇ ਫਿਰ ਹੈਰੀਟੇਜ ਜਿੱਥੇ ਪ੍ਰੀਜ਼ਰਵ ਉੱਥੇ ਪ੍ਰੀਜ਼ਰਵ ਰਹਿਣਾ ਹੀ ਦਿੱਤਾ ਜਾ ਰੋਟੀ ਸਾਡੇ ਤੋਂ ਫੇਰ ਵੀ ਨਹੀਂ ਖਾਧੀ ਗਈ ਅਸੀਂ ਸਾਰੀਆਂ ਬਿਲਡਿੰਗਾਂ ਢਾਤੀਆਂ ਤੇ ਅਸੀਂ ਰੋਟੀ ਲਈ ਫੇਰ ਉਹ ਮੁਲਕਾਂ ਚ ਚਲੇ ਗਏ ਜਿਹਨਾਂ ਨੇ ਇੱਕ ਵੀ ਬਿਲਡਿੰਗ ਘੱਟੋ ਘੱਟ ਰੋਟੀ ਪਿੱਛੇ ਸਾਡੇ ਵਾਂਗੂ ਤਾਂ ਨਹੀਂ ਢਾਈ ਮਤਲਬ ਇਹਦਾ ਮਤਲਬ ਇਹ ਹੈ ਕਿ ਰੋਜ਼ੀ ਰੋਟੀ ਦਾ ਅਸੀਂ ਸਵਾਲ ਬਣਾ ਲੈਂਦੇ ਹਾਂ ਹੁਣ ਮੈਂ ਪੰਜਾਬ ਦੇ ਵਿੱਚ ਜਲੰਧਰ ਵਿੱਚ ਫਿਰਦਾ ਸਾਡਾ 100-150 ਸਾਲ ਪੁਰਾਣਾ ਵੀ ਘਰ ਕੋਈ ਦੇਖਣ ਨੂੰ ਮਿਲੇ ਨਾ ਮੈਂ ਰੁਕ ਰੁਕ ਕੇ ਵੇਖਣ ਲੱਗ ਜਾਂਦਾ ਪਰ ਇਹ ਨੀ ਪਤਾ ਹੁੰਦਾ ਕਿ ਉਹ ਕਿੰਨੇ ਦਾ ਪਲਾਟ ਦਾ ਮੁੱਲ ਹੀ ਕਹਿ ਦਿੰਦੇ ਆ ਇਹਦੇ ਵਿੱਚ ਤਾਂ ਮਲਬਾ ਵੀ ਨੀ ਨਿਕਲਣਾ ਯਾਰ ਅਸੀਂ ਤਾਂ ਇੰਨੇ ਦਾ ਲੋਕ ਹੋਰ ਇਹੀ ਮੰਨਦੇ ਆ ਹਾਲਾਂਕਿ ਉਹਦੇ ਉੱਪਰਲੇ ਸਟਰਕਚਰ ਦੀ ਕੀਮਤ ਹੁੰਦੀ ਹੈ ਜ਼ਮੀਨ ਉਹੀ ਹੈ ਪਰ ਮਤਲਬ ਸਾਡਾ ਐਟੀਟਿਊਡ ਕਿਤੇ ਵੀ ਡਿਵੈਲਪ ਨਹੀਂ ਹੋਇਆ ਔਰ ਇਹਦੇ ਵਿੱਚ ਅਸੀਂ ਭਾਰਤ ਬੰਗਲਾਦੇਸ਼ ਪਾਕਿਸਤਾਨ ਇਸ ਤਰ੍ਹਾਂ ਦੀ ਜ਼ਹਿਨੀਅਤ ਦੇ ਮਾਮਲੇ ਵਿੱਚ ਵੀ ਆਰ ਆਲ ਸੇਮ ਲਾਈਕ ਸਾਨੂੰ ਇਹ ਲੱਗਦਾ ਕਿ ਰੱਤੀ ਭਰ ਵੀ ਫਰਕ ਨਹੀਂ ਹੈ ਹੁਣ ਦੇਖੋ ਨਾ ਕਿ ਜਿੱਥੇ ਮੈਂ ਕੋਈ ਪਿਸ਼ਾਵਰ ਵਿੱਚ ਨਾ ਪਿਸ਼ਾਵਰ ਵਿੱਚ ਜਿੱਥੇ ਤੇ ਅੰਦਰ ਸ਼ਹਿਰ ਵਿੱਚ ਜਿਹੜਾ ਕਿਸਾਖਾਨੀ ਬਾਜ਼ਾਰ ਹੈ ਉਹਦੇ ਨਾਲ ਜਗ੍ਹਾ ਹੈ ਉਹਦਾ ਨਾਂ ਆਸਾ ਮਾਈਕੇ ਤੇ ਉਹਦੇ ਨਾਲ ਸਾਡੀ 2 ਗਲੀਆਂ ਛੱਡ ਕੇ ਦਲੀਪ ਕੁਮਾਰ ਸਾਹਿਬ ਦਾ ਘਰ ਸੀ ਉਹਦੇ ਨਾਲ ਹੀ 3 ਗਲੀਆਂ ਛੱਡ ਕੇ ਰਾਜ ਕਪੂਰ ਸਾਹਿਬ ਦਾ ਪ੍ਰਿਥਵੀ ਰਾਜ ਸਾਹਿਬ ਦਾ ਘਰ ਸੀ ਸਾਡੀ ਜਿਸ ਸਕੂਲ ਜਾਣ ਤੇ ਇਹਨਾਂ ਦੇ ਘਰਾਂ ਦੇ ਸਾਹਮਣੇ ਤੋਂ ਲੱਗੀਏ ਸਾਨੂੰ ਪਤਾ ਹੀ ਨਹੀਂ ਸੀ ਕਿ ਇੱਥੇ ਦਲੀਪ ਕੁਮਾਰ ਸਾਹਿਬ ਰਹਿੰਦੇ ਸਨ ਇੱਥੇ ਪ੍ਰਿਥਵੀ ਰਾਜ ਸਾਹਿਬ ਰਹਿੰਦੇ ਸਨ ਉਹ ਬਿਲਕੁਲ ਉਹ ਉਹਨਾਂ ਘਰਾਂ ਦਾ ਹਾਲ ਪੂਰਾ ਉਹ ਦਰਵਾਜ਼ੇ ਉਹਨਾਂ ਦੇ ਲੈ ਗਏ ਨੇ ਮਾਸਟਰ ਉਹਨਾਂ ਦਾ ਲੈ ਗਿਆ ਫਲੋਰ ਜਿਹੜੀਆਂ ਨੇ ਕੈਪਸਾਈਜ਼ ਕਰ ਗਈਆਂ ਨੇ ਕੋਈ ਪ੍ਰੀਜ਼ਰਵ ਨਹੀਂ ਕੀਤਾ ਕਿ ਦੇਖੋ ਫਿਲਮ ਵੇਖਣ ਵਾਸਤੇ ਤੇ ਅਸੀਂ ਬਹਿ ਜਾਂਦੇ ਨੇ ਜਨਾਬ ਰਾਜ ਕਪੂਰ ਸਾਹਿਬ ਦੀ ਫਿਲਮ ਵੇਖ ਰਹੇ ਨੇ ਦਲੀਪ ਸਾਹਿਬ ਦੀ ਫਿਲਮ ਵੇਖ ਰਹੇ ਨੇ ਲੇਕਿਨ ਉਹ ਜਿਹੜੇ ਆਪਣੇ ਘਰ ਛੱਡ ਕੇ ਗਏ ਸੀ ਉਹ ਸਾਡੇ ਕੋਲੋਂ ਨਹੀਂ ਸਾਂਭ ਗਏ ਤੇ ਮੈਂ ਨਹੀਂ ਕਹਿ ਰਿਹਾ ਕਿ ਤੁਸੀਂ ਪੂਰਾ ਸ਼ਹਿਰ ਸਾਂਭ ਲਓ ਉਹ 2 ਘਰ ਸਨ ਇੱਕ ਦਲੀਪ ਸਾਹਿਬ ਦਾ ਸੀ ਇੱਕ ਰਾਜ ਕਪੂਰ ਸਾਹਿਬ ਦੇ ਵਾਲਿਦ ਸਾਹਿਬ ਪ੍ਰਿਥਵੀ ਰਾਜ ਸਾਹਿਬ ਦਾ ਸੀ ਅਸੀਂ ਤਾਂ ਉਹ ਘਰ ਤੇ ਸੰਭਾਲ ਨਹੀਂ ਸਕੇ ਤੇ ਪੂਰਾ ਸ਼ਹਿਰ ਤੇ ਪੂਰੇ ਹੈਰੀਟੇਜ ਸੰਭਾਲਣਾ ਸਾਡੇ ਬਸ ਦੀ ਗੱਲ ਨਹੀਂ ਹੈਗੀ ਇਸ ਲਈ ਮੈਂ ਲੋਕਾਂ ਨੂੰ ਕਹਿੰਦਾ ਕਿ ਜੇ ਜਿਸ ਲਈ ਕਿਸੇ ਨੇ ਤੁਹਾਡੀ ਕੋਈ ਚੀਜ਼ ਸਾਂਭ ਕੇ ਰੱਖੀ ਹੈ ਬ੍ਰਿਟਿਸ਼ ਮਿਊਜ਼ੀਅਮ ਵਿੱਚ ਜਾਂ ਲੂਵਰਾ ਵਿੱਚ ਜਿੱਥੇ ਫਰਾਂਸ ਵਿੱਚ ਜਾਂ ਵੈਟੀਕਨ ਮਿਊਜ਼ੀਅਮ ਵਿੱਚ ਪਈ ਹੈ ਅਗਰ ਉਹ ਸਾਂਭ ਕੇ ਰੱਖੀ ਹੈ ਤੇ ਰਹਿਣ ਦਿਓ ਸਾਡੇ ਕੋਲ ਹੋਣਾ ਤੇ ਪਤਾ ਨਹੀਂ ਅਸੀਂ ਇਸ ਨਾਲ ਕੀ ਕਰਨਾ ਸੀ
ਸੈਡਲੀ ਵੀ ਹੈਵ ਟੂ ਐਕਸੈਪਟ ਦਿਸ ਰਿਐਲਿਟੀ। ਤੇ ਡਾਕਟਰ ਸਾਹਿਬ ਇੱਕ ਤੁਹਾਡਾ ਆਰਟੀਕਲ ਵੀ ਤੁਸੀਂ ਮੇਰੇ ਨਾਲ ਸ਼ੇਅਰ ਕੀਤਾ ਸੀ ਜਿਹੜਾ ਫਾਈਨੈਂਸ਼ੀਅਲ ਪੋਸਟ ਵਿੱਚ ਆਇਆ ਕਿ ਅੰਟੈਰੀਓ ਸੀਕਸ ਟ੍ਰਾਂਸਪੇਰੈਂਸੀ ਇਨ ਰੀਅਲ ਅਸਟੇਟ, ਔਰ ਇਸੇ ਤਰ੍ਹਾਂ ਵੀ ਇੱਕ ਖਬਰ ਰੀਅਲ ਅਸਟੇਟ ਨਾਲ ਜੁੜੀ ਸੀਗੀ ਸੀ ਤਾਂ ਮੈਂ ਤੁਹਾਡੇ ਨਾਲ ਉਹ ਵੀ ਇੱਕ ਸ਼ੇਅਰ ਕੀਤੀ ਸੀ। ਪਹਿਲਾਂ ਤੁਹਾਡੇ ਆਰਟੀਕਲ ਤੇ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦੀ ਟ੍ਰਾਂਸਪੇਰੈਂਸੀ ਚਾਹੀਦੀ ਹੈ ਕਿ ਕੀ ਲੱਗ ਰਿਹਾ ਤੁਹਾਨੂੰ ਕਿ ਵਟ ਆਰ ਦਾ ਸੀਰੀ ਗਲੇਅਰਿੰਗ ਆਪਾਂ ਕਹਿ ਸਕਦੇ ਐਸਪੈਕਟਸ ਆਫ ਦਿਸ ਦੈਟ ਦੇ ਆਰ ਹਾਈਡਿੰਗ ਔਰ ਦਾ ਲਾਅ ਇਜ਼ ਨੋਟ ਕਲੀਅਰ ਔਰ ਦਾ ਸਿਚੁਏਸ਼ਨ ਇਜ਼ ਅਨਕਲੀਅਰ, ਵਟ ਇਜ਼ ਓਪੇਕ ਗਲੇਅਰਿੰਗਲੀ ਓਪੇਕ ਹੇਅਰ?
ਹਾਂਜੀ, ਜਿਹੜਾ ਇਹ ਲਾਅ ਸੀ,
ਹੈਲੋ,
ਹਾਂਜੀ
ਹਾਂਜੀ,
ਇਹ ਜਿਹੜੇ ਦਿਸੰਬਰ ਤੋਂ ਜੀ ਨਵਾਂ ਲਾਅ ਆਇਆ ਟ੍ਰਾਂਸਪੇਰ ਓਨਟੇਰੀਓ ਵਿੱਚ ਜਿਹਨੇ ਬਾਇਰਸ ਬ੍ਰੋਕਰ ਐਕਟ ਨੂੰ ਰਿਪਲੇਸ ਕੀਤਾ, ਦੋ ਤਿੰਨ ਚੀਜ਼ਾਂ ਮੈਂ ਤੁਹਾਨੂੰ ਸਮਝਾਵਾਂ ਬੜੀ ਆਸਾਨ ਦੀ। ਜਿਸ ਨੇ ਇੱਥੇ ਘਰਾਂ ਦੀ ਕੀਮਤਾਂ ਬਥੇਰੀਆਂ ਵੱਧ ਰਹੀਆਂ ਸਨ ਨਾ 2021-2020, ਤੇ ਕੀ ਹੋ ਰਿਹਾ ਸੀ ਕਿ ਲੋਕ ਘਰ ਲੈਣੇ ਜਾਂਦੇ ਸਨ ਤੇ ਉਹਨਾਂ ਕੋਲੋਂ ਪੁੱਛੇ ਜੀ ਕਿੰਨੇ ਦਾ, ਉਹ ਕਹਿੰਦੇ ਜੀ ਕਿੰਨੇ ਦਾ ਤੇ ਇੰਨੇ ਦਾ ਲੱਗਿਆ ਲੇਕਿਨ ਤੁਸੀਂ ਬਿਡ ਕਰੋ ਤੇ ਤੁਸੀਂ ਆਪਣੀ ਬਿਡ ਕਰਦੇ ਸੋ ਤੇ ਤੁਹਾਨੂੰ ਨੀ ਪਤਾ ਕਿ ਦੂਜੇ ਨੇ ਕੀ ਬਿਡ ਕੀਤੀ, ਉਹ ਤੁਹਾਨੂੰ ਕਹਿੰਦੇ ਕਿ ਹੋਰ ਵੀ ਬਿਡ ਨੇ ਤੇ ਤੁਸੀਂ ਹੋਰ ਆਪਣੀ ਬਿਡ ਵਧਾ ਦਿਓ, ਤੇ ਉਹ ਆਕਸ਼ਨ ਬਣ ਗਈ ਸੀ। ਲੇਕਿਨ ਮਸਲਾ ਕੀ ਸੀ ਕਿ ਉਸ ਆਕਸ਼ਨ ਚ ਤੁਹਾਨੂੰ ਨੀ ਪਤਾ ਸੀ ਕਿ ਬਾਕੀਆਂ ਨੇ ਕੀ ਬਿਡ ਕੀਤੀ, ਤੁਸੀਂ ਆਪਣੀ ਬਿਡ ਵਧਾਉਂਦੇ ਜਾ ਰਹੇ ਹੋ, ਤੁਸੀਂ ਕਿਹਾ ਜੀ 1 million ਫਿਰ 1.1 million 1.2 million, ਬਾਅਦ ਵਿੱਚ ਪਤਾ ਚੱਲਿਆ ਕਿ ਜਿਹਦੇ ਖਿਲਾਫ਼ ਤੁਸੀਂ ਬਿਡ ਕਰ ਰਹੇ ਸੀ ਉਹਨੇ ਤੇ ਖਾਲੀ 900,000 ਬਿਡ ਕੀਤੀ ਸੀ, ਤੁਸੀਂ ਬਲਾਇੰਡਲੀ ਆਪਣੀ ਬਿਡ ਵਧਾ ਰਹੇ ਸੋ, ਤੁਹਾਨੂੰ ਇਹ ਡਰ ਸੀ ਕਿ ਕਿਤੇ ਮੈਂ ਇਹ ਘਰ ਮੇਰੇ ਕੋਲੋਂ ਰਹਿ ਨਾ ਜਾਏ, ਤੇ ਉਹਨੂੰ ਕਹਿੰਦੇ ਨੇ ਬਲਾਇੰਡ ਬਿਡਿੰਗ। ਤੇ ਉਸਦੇ ਖਿਲਾਫ਼ ਬੜਾ ਰਿਐਕਸ਼ਨ ਹੋਇਆ ਇੱਥੇ ਓਨਟੈਰੀਓ ਵਿੱਚ, ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਚ, ਯਾਰ ਅਸੀਂ ਬਲਾਇੰਡ ਬਿਡਿੰਗ ਕਿਉਂ ਕਰਨੇ, ਸਾਨੂੰ ਪਤਾ ਹੋਣਾ ਚਾਹੀਦਾ ਕਿ ਬਾਕੀ ਕੀ ਬਿਡ ਕੀਤੇ ਨੇ। ਤੇ ਉਹ ਬੜਾ ਰਿਲੈਕਟੈਂਟਲੀ ਉਹਨਾਂ ਨੇ ਉਸ ਲਾਅ ਨੂੰ ਚੇਂਜ ਕੀਤਾ, ਲੇਕਿਨ ਰਿਲੈਕਟੈਂਟਲੀ ਇਸ ਤਰ੍ਹਾਂ ਕਿਹਾ ਕਿ ਅੱਛਾ ਜੀ ਹੁਣ ਬਲਾਇੰਡ ਬਿਡਿੰਗ ਦੀ ਜਗ੍ਹਾ ਤੁਸੀਂ ਓਪਨ ਬਿਡਿੰਗ ਕਰ ਸਕਦੇ ਹੋ, ਲੇਕਿਨ ਸਿਰਫ ਸ਼ਰਤ ਇਹ ਹੈ ਕਿ ਜਿਹੜਾ ਸੈਲਰ ਹੈ ਉਹ ਇਜਾਜ਼ਤ ਦੇਵੇ। ਤੇ ਹੁਣ ਵੀ ਮਸਲਾ ਉੱਥੇ ਹੀ ਹੈ ਕਿ ਸੈਲਰ ਕਹੇ ਜੀ ਮੈਂ ਕਿਵੇਂ ਇਜਾਜ਼ਤ ਦੇਵਾਂ, ਤੇ ਉਹ ਮਸਲਾ ਕੋਈ ਹੱਲ ਨਹੀਂ ਹੋਇਆ। ਤੇ ਇਹ ਤੇ ਲਾਅ ਜਿਹੜਾ ਚੇਂਜ ਹੋਇਆ ਕਿ ਓਪਨ ਬਿਡਿੰਗ ਦੀ ਇਜਾਜ਼ਤ ਹੋਏਗੀ ਬਸ਼ਰਤ ਹੈ ਕਿ ਸੈਲਰ ਐਗਰੀ ਕਰੇ, ਇਹ ਖਾਮ ਖਾਨ ਉਹਨਾਂ ਨੇ ਸੈਲਰ ਦੀ ਅਗਰੀਮੈਂਟ ਤੇ ਰੱਖਿਆ ਸੀ ਇਹ ਓਪਨ ਬਿਡਿੰਗ ਹੋਣਾ ਚਾਹੀਦਾ। ਕਿਸੇ ਤੁਸੀਂ ਆਪਸ਼ਨ ਕਰਾ ਰਹੇ ਹੋ, ਤੁਸੀਂ ਸੇਲ ਨਹੀਂ ਕਰਾ ਰਹੇ ਹੋ, ਆਪਸ਼ਨ ਕਰਾ ਰਹੇ ਹੋ, ਤੇ ਫਿਰ ਓਪਨ ਬਿਡਿੰਗ ਰੱਖੋ। ਦੂਜਾ ਜਿਹੜਾ ਇਹ ਲਾਅ ਨੇ ਕੀਤਾ ਉਹ ਚੰਗੀ ਗੱਲ ਹੈ, ਉਹ ਇਹ ਆ ਕਿ ਫਰਜ਼ ਕਰੋ ਤੁਹਾਡੀ ਬ੍ਰੋਕਰੇਜ ਹੈ ਤੇ ਉਸ ਬ੍ਰੋਕਰੇਜ ਤੁਹਾਡੇ ਕੋਲ 20-25 ਰੀਅਲਟਰ ਨੇ, ਏਜੰਟ ਨੇ, ਤੇ ਇੱਕ ਏਜੰਟ ਜਿਹੜਾ ਹੈ ਉਹਨੇ ਘਰ ਲਿਸਟ ਕੀਤਾ ਸੇਲ ਦੇ ਵਾਸਤੇ। ਅੱਛਾ, ਤੁਹਾਡੀ ਬ੍ਰੋਕਰੇਜ ਦੇ ਦੂਜੇ ਏਜੰਟ ਦੇ ਕੋਲ ਬਾਇਰ ਆ ਗਿਆ, ਹੁਣ ਜਿਹੜਾ ਬਾਇਰ ਹੈ ਉਹਨੂੰ ਜਿਹੜਾ ਏਜੰਟ ਰਿਪ੍ਰੈਜੈਂਟ ਕਰ ਰਿਹਾ ਤੇ ਜਿਹੜਾ ਸੈਲਰ ਹੈ ਉਹਨੂੰ ਜਿਹੜਾ ਏਜੰਟ ਰਿਪ੍ਰੈਜੈਂਟ ਕਰੇ, ਉਹ ਦੋਨੋਂ ਤੁਹਾਡੀ ਬ੍ਰੋਕਰੇਜ ਦੇ, ਯਾਨੀ ਬਾਇਰ ਦਾ ਏਜੰਟ ਵੀ ਤੁਹਾਡਾ ਤੇ ਸੈਲਰ ਦਾ ਵੀ ਏਜੰਟ ਤੁਹਾਡਾ। ਪਹਿਲੇ ਜਿਹੜਾ ਲਾਅ ਸੀ ਉਹ ਲਾਅ ਇਸ ਤਰ੍ਹਾਂ ਦਾ ਸੀ ਕਿ ਜਿਹੜਾ ਬਾਇਰ ਦਾ ਏਜੰਟ ਹੈ ਉਹ ਉਸੀ ਪ੍ਰੋਪਰਟੀ ਦੇ ਅੰਦਰ ਖਾਮੀਆਂ ਨਹੀਂ ਕੱਢ ਸਕਦਾ ਸੀ, ਉਹਦੇ ਅਗੇਂਸਟ ਬੋਲ ਨਹੀਂ ਸਕਦਾ ਸੀ, ਉਹ ਨਹੀਂ ਕਹਿ ਸਕਦਾ ਸੀ ਕਿ ਜੀ ਇਹ ਪ੍ਰੋਪਰਟੀ ਓਵਰ ਪ੍ਰਾਈਜ਼ਡ ਹੈ ਜਾਂ ਅੰਡਰ ਪ੍ਰਾਈਜ਼ਡ ਹੈ, ਕਿਉਂਕਿ ਬ੍ਰੋਕਰੇਜ ਦੀ ਜ਼ਿੰਮੇਵਾਰੀ ਸੀ ਕਿ ਅਗਰ ਉਹਨਾਂ ਨੇ ਕੋਈ ਲਿਸਟ ਕਰ ਦਿੱਤੀ ਹੈ ਤੇ ਉਹਦੇ ਉਸ ਲਿਸਟਿੰਗ ਦੇ ਖਿਲਾਫ਼ ਉਹਨਾਂ ਦਾ ਕੋਈ ਏਜੰਟ ਨਹੀਂ ਬੋਲੇਗਾ। ਤੇ ਫਿਰ ਤੁਹਾਨੂੰ ਅਗਰ ਤੁਸੀਂ ਏਜੰਟ ਲਿੱਤਾ ਉਸੀ ਬ੍ਰੋਕਰੇਜ ਦਾ ਤੇ ਤੁਹਾਨੂੰ ਐਡਵਾਈਸ ਪਹਿਲਾਂ ਚੰਗੀ ਨਹੀਂ ਲੱਭਣੀ ਸੀ, ਹੁਣ ਕੀ ਹੋਣਾ ਕਿ ਹੁਣ ਤੁਹਾਨੂੰ ਐਡਵਾਈਸ ਲੱਭ ਸਕਦੀ ਹੈ। ਹੁਣ ਬਾਇਰ ਦੇ ਏਜੰਟ ਨੂੰ ਇਜਾਜ਼ਤ ਹੈ ਕਿ ਉਹ ਆਪਣੇ ਏਜੰਟ ਨੂੰ ਫੁੱਲੀ ਰਿਪ੍ਰੈਜੈਂਟ ਕਰੇ, ਬਥੇਰਾ ਬੇਸ਼ੱਕ ਉਸੀ ਬ੍ਰੋਕਰੇਜ ਦਾ ਸੈਲਰ ਏਜੰਟ ਵੀ ਹੋਵੇ, ਯਾਨੀ ਹੁਣ ਬਾਇਰ ਨੂੰ ਐਡਵਾਈਸ ਚੰਗੀ ਲੱਭਣੀ, ਇਹ ਕੰਮ ਤੇ ਚੰਗਾ ਹੋਇਆ। ਯਾਨੀ ਹੁਣ ਅਗਰ ਦੋਨੋਂ ਏਜੰਟ ਬਾਇਰ ਦੇ ਸੈਲਰ ਦੇ ਇੱਕ ਹੀ ਤਰਫ ਇੱਕ ਹੀ ਬ੍ਰੋਕਰੇਜ ਦੇ ਨੇ, ਬਾਇਰ ਨੂੰ ਹੁਣ ਸਹੀ ਐਡਵਾਈਸ ਮਿਲਣੀ, ਪਹਿਲਾਂ ਨਹੀਂ ਲੱਭ ਰਹੀ ਸੀ। ਅੱਛਾ, ਤੀਸਰੀ ਗੱਲ ਜਿਹੜੀ ਹੈ ਉਹ ਬੜੀ ਕ੍ਰਿਟੀਕਲ ਹੈ, ਔਰ ਉਹ ਕ੍ਰਿਟੀਕਲ ਇਸ ਲਈ ਹੈ ਕਿ ਜਿਸ ਇਹ ਕੋਰਟ ਵਿੱਚ ਚਲਾ ਗਿਆ ਮਾਮਲਾ, ਕੋਰਟ ਵਿੱਚ ਇਸ ਲਈ ਚਲਾ ਗਿਆ ਕਿ ਜਿਸ ਲਈ ਤੁਸੀਂ ਘਰ ਵੇਚਦੇ ਹੋ ਤੇ ਲਿਸਟ ਕਰਦੇ ਹੋ ਕੈਨੇਡਾ ਵਿੱਚ, ਤੇ ਜਿਸ ਲਈ ਜਾਂ ਅਮਰੀਕਾ ਵਿੱਚ ਵੀ ਇੱਕ ਮਾਮਲਾ ਜਿਹੜਾ ਸਬ ਜੁਡਿਸ ਹੋ ਗਿਆ ਕੋਰਟ ਵਿੱਚ, ਇਹਦਾ ਕਿ ਅਗਰ ਤੁਸੀਂ ਲਿਸਟ ਕਰਦੇ ਹੋ ਆਪਣਾ ਘਰ ਤੇ ਜਿਹੜਾ ਤੁਹਾਡਾ ਸੈਲਿੰਗ ਏਜੰਟ ਹੈ ਉਹ ਬਾਇਰ ਦੇ ਏਜੰਟ ਦਾ ਕਮਿਸ਼ਨ ਉਸ ਵਿੱਚ ਪਾ ਦਿੰਦਾ ਕਿ ਜੀ ਮੈਂ 2.5% ਲੈਣਾ ਤੇ ਬਾਇਰ ਦੇ ਏਜੰਟ ਨੂੰ ਵੀ ਮੈਂ 2.5% ਦੇਣਾ, ਤੇ ਉਹ ਤੁਹਾਡੇ ਯਾਨੀ ਤੁਸੀਂ ਇਨਕਾਰ ਤੇ ਕਰ ਸਕਦੇ ਹੋ ਲੇਕਿਨ ਕੋਈ ਨਹੀਂ ਕਰਦਾ, ਉਹ ਤੁਹਾਨੂੰ ਬਾਇਰ ਦੇ ਏਜੰਟ ਦਾ ਵੀ ਪੈਸਾ ਦੇਣਾ ਪੈਂਦਾ। ਉਹ ਕੋਰਟ ਵਿੱਚ ਲੋਕ ਗਏ, ਉਹਨਾਂ ਕਹੇ ਕਿ ਮੈਂ ਆਪਣੇ ਸੈਲਰ ਨੂੰ, ਮੈਂ ਆਪਣੇ ਏਜੰਟ ਨੂੰ ਪੈਸੇ ਦੇਣੇ, ਬਾਇਰ ਆਪਣੇ ਏਜੰਟ ਨੂੰ ਆਪੇ ਦੇਵੇ, ਮੈਂ ਕਿਉਂ ਉਹਨੂੰ ਦੇਵਾਂ। ਤੇ ਉਹ ਕੋਰਟ ਨੇ ਹੁਣ ਕੇਸਿਸ ਜਿਹੜੇ ਨੇ ਡੀਲ ਕਰਨਾ ਸ਼ੁਰੂ ਕੀਤੇ ਨੇ, ਤੇ ਇਹ ਮਾਮਲਾ ਹਾਲੇ ਕਲੀਅਰ ਨਹੀਂ ਹੋਇਆ ਇਸ ਨਵੇਂ ਐਕਟ ਤੋਂ ਕਿ ਵੈਦਰ ਦਾ ਸੈਲਰਸ have to pay the buyer's agent. ਉਹ ਮੇਰੇ ਖਿਆਲ ਉਹਨੂੰ ਜ਼ਿਆਦਾ ਡਿਸਕਲੋਜ਼ਰ ਆ ਗਿਆ ਕਿ ਸਰ ਜਿਹੜਾ ਏਜੰਟ ਉਹ ਕਹੇਗਾ ਸੈਲਰ ਨੂੰ ਕਿ ਜੀ ਤੁਸੀਂ ਘਰ ਤੇ ਵੇਚ ਰਹੇ ਹੋ, ਇਹਨਾਂ ਕਮਿਸ਼ਨ ਮੈਂ ਲੈ ਰਿਹਾ ਤੇ ਇਹਨਾਂ ਕਮਿਸ਼ਨ ਜਿਹੜਾ ਮੈਂ ਬਾਇਰ ਨੂੰ ਦੇਣਾ ਤੇ ਇਹ ਉਹ ਬਾਇਰ ਜਿਹੜਾ ਉਹਨੂੰ ਵੀ ਏਜੰਟ ਦੱਸੇਗਾ ਕਿ ਜੀ ਇਹਨਾਂ ਕਮਿਸ਼ਨ ਮੈਂ ਤੁਹਾਡੇ ਕੋਲੋਂ ਲੈਣਾ। ਉਹ ਪਹਿਲਾਂ ਨਹੀਂ ਹੁੰਦਾ ਸੀ, ਪਹਿਲਾਂ ਜੀ ਉਹ ਫਿਕਸਡ ਹੈ, ਤੁਸੀਂ ਕਰ ਲਓ, ਕੋਈ ਪੁੱਛਣ ਦੀ ਲੋੜ ਨਹੀਂ ਹੈ। ਹੁਣ ਗੱਲਬਾਤ ਤੇ ਹੋਣੀ ਹੈ ਇਸ ਗੱਲ ਤੇ ਕਿ ਜਨਾਬ ਬਾਇਰ ਨੂੰ ਵੀ ਦੱਸਣਾ, ਏਜੰਟ ਨੂੰ ਦੱਸਣਾ ਪਏਗਾ ਕਿ ਕਿੰਨਾ ਕਮਿਸ਼ਨ ਉਹਨੇ ਲੈਣਾ ਕਿੰਨਾ, ਲੇਕਿਨ ਉਹ ਹਾਲੇ ਵੀ ਮੈਂਡੇਟਰੀ ਲੱਗ ਰਿਹਾ। ਇਹ ਕੇਸ ਕਲੀਅਰ ਨਹੀਂ ਹੋਇਆ ਸੀ, ਆਪਣੇ ਆਰਟੀਕਲ ਵਿੱਚ ਵੀ ਲਿਖਿਆ ਕਿ ਸਾਨੂੰ ਇਸ ਲਈ ਕਲੈਰਿਟੀ ਨਹੀਂ ਆਈ, ਲੇਕਿਨ ਉਹ ਕੋਰਟ ਇਨਵੋਲਵਡ ਨੇ ਤੇ ਕਲੈਰਿਟੀ ਜ਼ਰੂਰ ਆਏਗੀ।
ਡਾਕਟਰ ਸਾਹਿਬ ਆਪਾਂ ਇੱਕ ਸਟੂਡੀਓ ਨੰਬਰ ਦੱਸ ਦਈਏ, ਪਰ ਆਰਿਫਾ ਜੀ ਵੀ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਜੀ, ਉਹ ਹੋਲਡ ਤੇ ਨੇ। ਵੈਸੇ ਸਾਡੇ ਸਟੂਡੀਓ ਦਾ ਕਾਲ ਇਨ ਨੰਬਰ ਹੈ ਜੀ 416-620-1778, 416-620-1778 ਸਟੂਡੀਓ ਦਾ ਨੰਬਰ ਹੈ ਤੇ ਡਾਕਟਰ ਮੁਰਤਜ਼ਾ ਹੈਦਰ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਹੁਣ ਇਹ ਰੀਅਲ ਅਸਟੇਟ ਦੇ ਉੱਪਰ ਗੱਲ ਆਈ ਹੈ ਕਿ ਇਹਦੀ ਫੰਕਸ਼ਨਿੰਗ ਦੇ ਵਿੱਚ ਕੀ ਫਲੋਸ ਨੇ ਤੇ ਕਿੰਨੇ ਕੁ ਠੀਕ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਔਰ ਅਜੇ ਵੀ ਕੀ ਚੈਲੰਜਸ ਨੇ। ਆਰਿਫਾ ਜੀ ਸਾਡੇ ਨਾਲ ਨੇ ਜੀ, ਪਹਿਲਾਂ ਆਰਿਫਾ ਜੀ ਦੀ ਗੱਲ ਸੁਣਦੇ ਹਾਂ ਜੀ। ਆਰਿਫਾ
ਸਿੱਧੂ ਸਾਹਿਬ ਗੁੱਡ ਮਾਰਨਿੰਗ ਐਂਡ ਡਾਕਟਰ ਸਾਹਿਬ ਅਸਲਾਮ ਅਲੈਕੁਮ ਐਂਡ ਤਮਾਮ ਬਿਜ਼ਨਸ ਨੂੰ ਵੀ ਅਸਲਾਮ ਅਲੈਕੁਮ। ਡਾਕਟਰ ਸਾਹਿਬ ਤੁਸੀਂ
ਵਾਲੇਕੁਮ ਸਲਾਮ ਗੁੱਡ ਮਾਰਨਿੰਗ
ਵਿਦ ਰੀਅਲ ਸਟੇਟ ਔਰ ਤੁਹਾਡੇ ਬੜੇ ਆਰਟੀਕਲਸ ਨੇ ਵੈਰੀ ਕਲੋਜ਼ਲੀ ਤੁਸੀਂ ਇਹਦੇ ਨਾਲ ਚੱਲ ਰਹੇ ਹੋ, ਤੁਹਾਡਾ ਸਬਜੈਕਟ ਵੀ ਇਵੇ, ਮਗਰ ਹੁਣੇ ਜਿਹੜੇ ਤੁਸੀਂ ਕਾਨੂੰਨ ਦੀ ਗੱਲ ਕਰ ਰਹੇ ਹੋ, ਇਸ ਇਰੈਗੂਲੈਰਿਟੀ ਇਤਨੀ ਜ਼ਿਆਦਾ ਨੇ, ਇਤਨੀ ਜ਼ਿਆਦਾ ਨੇ, ਤੁਸੀਂ ਓਪਨ ਬਿਡਿੰਗ ਦੀ ਗੱਲ ਕਰ ਰਹੇ ਹੋ। ਮੈਂ ਫੋਰ ਐਗਜ਼ਾਮਪਲ ਬ੍ਰੈਂਪਟਨ ਦੀ ਤੁਹਾਡੇ ਨਾਲ ਇੱਕ ਸਿਨੈਰੀਓ ਸ਼ੇਅਰ ਕਰਨੀ ਆ। ਬ੍ਰੈਂਪਟਨ ਦੇ ਵਿੱਚ ਘਰ ਵਿਕ ਰਹੇ ਨੇ, ਮੇਰਾ ਖਿਆਲ ਇਟਸ ਹੈਪਨਿੰਗ ਸੇਮ ਬ੍ਰੋਕਰੇਜ ਦੇ ਵਿੱਚ, ਅਗਰ ਸੈਲਰ ਦਾ ਏਜੰਟ ਹੈ ਔਰ ਸੇਮ ਬ੍ਰੋਕਰ ਦੇ ਵਿੱਚ ਉੱਥੋਂ ਬਾਇਰ ਅਗਰ ਆਉਂਦਾ। ਹੁਣ ਇੱਕ ਘਰ ਦਾ ਮੈਂ ਤੁਹਾਡੇ ਨਾਲ ਸਿਨੈਰੀਓ ਸ਼ੇਅਰ ਕਰਨੀ, ਬ੍ਰੈਂਪਟਨ ਚ ਘਰ ਵਿਕਿਆ, ਅਗਰ ਤੁਸੀਂ ਕੰਪੈਰੇਟਿਵ ਸਟੇਟਮੈਂਟ ਉਸ ਘਰ ਦੀ ਬਣਾਓ ਤੇ ਦੈਟ ਘਰ ਵਾਸ ਓਵਰ ਮਿਲੀਅਨ। ਅਗਰ ਤੁਸੀਂ ਬਾਕੀ ਮਾਰਕੀਟ ਨੂੰ ਦੇਖਦੇ ਹੋ, ਏਜੰਟ ਨੇ ਉਸ ਘਰ ਨੂੰ ਲਗਾਇਆ, ਬਿਡਿੰਗ ਦੀ ਡੇਟ ਸੀ, ਬਿਡਿੰਗ ਦੀ ਡੇਟ ਹੋਈ, ਉਸ ਡੇਟ ਦੇ ਉੱਤੇ ਜ਼ਾਹਿਰ ਹੈ ਜਿਹੜਾ ਸੈਲਰ ਬਾਇਰ ਦਾ ਏਜੰਟ ਹੈ ਉਹ ਵੀ ਰਿਪ੍ਰੈਜੈਂਟ ਕਰ ਰਿਹਾ ਸੈਲਰ ਦਾ ਏਜੰਟ, ਮਗਰ ਤਿੰਨ ਬਿਡਸ ਆਈਆਂ, ਨਾਰਮਲੀ ਦਸ ਦਸ ਬਿਡਸ, ਇਸ ਵਕਤ 16 ਬਿਡਸ ਵੀ ਕਰਾਉਂਦੀਆਂ ਇਸ ਮਾਰਕੀਟ ਸਿਨੈਰੀਓ ਦੇ ਵਿੱਚ ਹੈਗੀਆਂ ਨੇ। ਇਸ ਘਰ ਦੀਆਂ ਤਿੰਨ ਬਿਡਸ ਆਈਆਂ, ਆਈ ਡੋਂਟ ਨੋ ਹੂ ਵਾਜ਼ ਦ ਥਰਡ ਬਿਡ, ਬਟ ਨੋਟੀਫਿਕੇਸ਼ਨ ਆਇਆ ਫਸਟ ਬਿਡ, ਸੈਕਿੰਡ ਬਿਡ, ਥਰਡ ਬਿਡ। ਸ਼ਾਮ ਦੇ ਵਕਤ ਜਦੋਂ ਬਿਡਿੰਗ ਹੋਈ ਤੇ ਘਰ ਦੇ ਵਿੱਚ ਦੋ ਬਿਡਸ ਆਲਰੇਡੀ ਸੀ, ਮੈਂ ਤੀਸਰੀ ਬਿਡ ਦੇ ਬਾਰੇ ਚ ਮੈਨੂੰ ਨੀ ਪਤਾ ਕਿਉਂਕਿ ਉਹਦਾ ਕੋਈ ਜ਼ਿਕਰ ਨਹੀਂ ਆਇਆ। ਦੋ ਬਿਡਸ ਦੇ ਬਾਰੇ ਚ ਮੈਂ ਤੁਹਾਡੇ ਨਾਲ ਸਿਨੈਰੀਓ ਸ਼ੇਅਰ ਕਰਨੀ ਆ ਕਿ ਇੱਕ ਬਾਇਰ ਦੀ ਬਿਡ ਸੀ 950,000 ਦੀ, 5 ਮਿੰਟਾਂ ਦੇ ਬਾਅਦ, ਇਟ ਇਜ ਜਸਟ ਮੈਟਰ ਆਫ 15-20 ਮਿੰਟ, 5 ਮਿੰਟਾਂ ਦੇ ਬਾਅਦ, 7 ਮਿੰਟਾਂ ਦੇ ਬਾਅਦ ਨੋਟੀਫਿਕੇਸ਼ਨ ਆ ਜਾਂਦਾ, ਹੇ ਗਾਇਜ ਕੋਂਗ੍ਰੈਚੁਲੇਸ਼ਨ, ਦਾ ਹਾਊਸ ਇਜ ਸੋਲਡ। ਠੀਕ ਹੈ ਜੀ, ਤੀਸਰੇ ਦਿਨ ਪ੍ਰਾਈਸ ਜਦੋਂ ਐਮ ਐਲ ਐਸ ਦੇ ਉੱਤੇ ਦੇਖੀ ਤੇ ਉਹ ਘਰ ਇਟਸ ਅ ਵੈਰੀ ਸਟਰੇਂਜ ਫਿਗਰ, 9,51,015 ਦਾ ਵਿਕਿਆ, ਨਹੀਂ 9,51,019 ਦਾ ਵਿਕਿਆ। ਜਿਹੜੀ ਸੈਕਿੰਡ ਬਿਡ ਸੀ ਉਹ ਸੀ 9,50,000 ਦੀ। ਇਸ ਤੋਂ ਪਹਿਲੇ ਵੀ ਜਦੋਂ ਬਿਡਿੰਗ ਹੋਇਆ ਕਰਦੀ ਹੁੰਦੀ ਸੀ ਤੇ ਜਿਹੜਾ ਸੈਲਰ ਦਾ ਏਜੰਟ ਹੈ ਉਹ ਹਮੇਸ਼ਾ ਇਨਫੋਰਮ ਕਰਦਾ ਸੀ ਕਿ ਨੋ ਯੂ ਕੈਨ ਇੰਪਰੂਵ ਯੂਅਰ ਬਿਡ ਔਰ ਸਮ, ਇਹਦੇ ਚ ਕੋਈ ਇਹੋ ਜਿਹਾ ਨੋਟੀਫਿਕੇਸ਼ਨ ਨਹੀਂ ਆਇਆ ਕਿ ਯੂ ਕੈਨ ਇੰਪਰੂਵ ਯੂਅਰ ਬਿਡ, ਬਿਕੋਜ਼ ਜਿਹੜਾ ਇੱਕ ਏਜੰਟ ਸੀ ਜਿਹਨੇ 9,50,000 ਦਾ ਲਿਆ ਸੀ ਉਹਨੇ ਘਰ ਲੈਂਦਿਆਂ ਵਕਤ ਵੀ ਉਸ ਇਲਾਕੇ ਦੀ ਕੰਪੈਰੇਟਿਵ ਸਟੇਟਮੈਂਟ ਬਣਾਈ ਹੋਈ ਸੀ, ਉੱਥੇ ਉਹ ਜਿਹਾ ਘਰ ਜਿਹੜਾ ਸੀ ਨਾ 11 ਲੱਖ ਤੱਕ ਵੀ ਵਿਕਿਆ ਸੀ, 11,10,000 ਦੀ ਵੀ ਉਹ ਕੰਪੈਰੇਟਿਵ ਸਟੇਟਮੈਂਟ ਉਸ ਏਰੀਏ ਦੇ ਵਿੱਚ, ਔਰ ਉਹ ਤੋਂ ਮਾੜਿਆਂ ਘਰਾਂ ਦੀ 11 ਲੱਖ ਦੀ ਸੀ। ਖੈਰ ਅਗਲੇ ਦਿਨ ਜਦੋਂ ਪ੍ਰਾਈਸ ਆਈ ਤੇ 9,51,019 ਦਾ ਉਹ ਘਰ ਵਿਕਿਆ, ਜਿਹੜੀ ਸੈਕਿੰਡ ਬਿਡ ਸੀ 9,50,000 ਦੀ ਸੀ। ਹੁਣ ਜਿਹੜਾ 9,51,019 ਦਾ ਵਿਕਿਆ ਉਹ ਘਰ ਨੋਨ ਕੰਡੀਸ਼ਨਲ ਵਿਕਿਆ ਸੀ। ਅਗਰ ਸੈਲਰ ਦਾ ਏਜੰਟ ਜਿਹੜਾ ਹੈ ਅਗਰ ਉਹ ਓਨੈਸਟ ਹੁੰਦਾ ਤੇ ਉਹ ਡੈਫੀਨੇਟਲੀ ਜਿਹਦੀ ਬਿਡ 9,50,000 ਸੀ ਉਹਨੂੰ ਉਹ ਨੋਟੀਫਾਈ ਕਰਦਾ ਕਿ ਯੂ ਕੈਨ ਇੰਪਰੂਵ ਯੂਅਰ ਬਿਡ। ਮਗਰ ਹੁਣ ਜਦੋਂ ਐਮ ਐਲ ਐਸ ਤੇ ਉਹ ਘਰ ਵਿਕਿਆ ਹੋਇਆ 9,51,019 ਦਾ ਆਇਆ ਤੇ ਬਾਇਰ ਏਜੰਟ ਐਂਡ ਸੈਲਰ ਏਜੰਟ ਬੋਥ ਫਰੋਮ ਦ ਸੇਮ ਬ੍ਰੋਕਰੇਜ, ਘਰ ਗਲਤ ਵਿਕਿਆ, ਸ਼ਾਇਦ ਜਿਹੜਾ ਸੈਲਰ ਦਾ ਏਜੰਟ ਸੀ ਉਹਨੇ 1% ਤੇ ਵੇਚਿਆ ਹੋਵੇ, ਵੇਚਿਆ ਹੋਏਗਾ, ਕੰਪੈਰੇਟਿਵ ਸਟੇਟਮੈਂਟ ਡੈਫੀਨੇਟਲੀ ਬਣਾਈ ਹੋਏਗੀ, ਇਟ ਇਜ ਜਸਟ ਬਾਈ ਅਸੰਪਸ਼ਨ। ਉਹਨੇ ਡੀਲ ਕੀਤੀ ਆਪਣੇ ਕਿਸੇ ਕੁਲੀਗ ਨੂੰ ਲਗਾ ਕੇ, ਤੇ ਸ਼ਾਇਦ ਜਿਹੜਾ ਬਾਇਰ ਹੈ ਉਹਨੂੰ ਵੀ ਕੰਪੈਰੇਟਿਵ ਸਟੇਟਮੈਂਟ ਦਿਖਾਈ ਹੋਵੇ, ਔਰ ਇਟ ਵਾਜ ਟੋਟਲ ਯਾਨੀ ਫੇਲੀਅਰ ਸੀ। ਹੁਣ ਤੁਸੀਂ ਕਹਿੰਦੇ ਹੋ ਜ਼ਾਹਿਰ ਹੈ ਇਸ ਟਾਈਮ ਦੇ ਵਿੱਚ, ਅੱਜ ਕੱਲ੍ਹ ਦੇ ਦੌਰ ਦੇ ਵਿੱਚ ਨੋਬਡੀ ਹੈਜ਼ ਟਾਈਮ, ਕੋਈ ਇੰਨਾ ਐਗਰੈਸਿਵ ਹੋ ਕੇ ਵੀ ਨਹੀਂ ਚੱਲਦਾ, ਵੀ ਸਟਾਰਟ ਮੂਵਿੰਗ ਟੂਵਰਡਸ ਦਾ ਅਦਰ ਰੂਮ। ਸਾਡੇ ਲਾਜ਼ ਦੇ ਵਿੱਚ ਇਤਨੀ ਲੂਪ ਹੋਲਸ ਨੇ, ਇਤਨੀ ਪ੍ਰੋਬਲਮਸ ਨੇ, ਨੋਬਡੀ ਗੋਜ਼ ਐਂਡ ਸੇਜ਼ ਕਿ ਅਸੀਂ ਓਪਨ ਬਿਡ ਕਰਦੇ ਹੋ। ਔਰ ਬ੍ਰੋਕਰੇਜਿਸ ਦੇ ਵਿੱਚ ਅਸੀਂ ਹਿਊਮਨ ਬੀਂਗਸ ਨੇ ਇਸ ਸਿਸਟਮ ਨੂੰ ਇਤਨੇ ਬੁਰੇ ਤਰੀਕੇ ਨੇ ਖਰਾਬ ਕੀਤਾ, ਔਰ ਟ੍ਰੈਬ ਨੂੰ ਪਤਾ ਹੈ, ਟੋਰੋਂਟੋ ਰੀਅਲ ਸਟੇਟ ਬੋਰਡ ਨੂੰ ਪਤਾ ਹੈ ਕਿ ਇਹ ਸਭ ਕੁਛ ਹੋ ਰਿਹਾ, ਬਟ ਦੇ ਆਰ ਨਾਟ ਰੈਡੀ ਟੂ ਇੰਪਰੂਵ ਦੀਸ ਥਿੰਗਸ। ਹੁਣ ਮਗਰ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਪ੍ਰੋਬਲਮ ਨੂੰ ਵਧਾ ਰਹੀਆਂ ਨੇ, ਘਟਾ ਨਹੀਂ ਰਹੀਆਂ, ਔਰ ਇਸ ਵਕਤ ਜਿਹੜੀਆਂ ਬਿਡ ਚੱਲ ਰਹੀਆਂ ਨੇ ਏਜੰਟਸ ਆਰ ਪਲੇਇੰਗ। ਤੁਸੀਂ ਹੁਣੇ ਇੱਕ ਗੱਲ ਸੋਰੀ ਟੂ ਇੰਟਰਪਟ ਯੂ, ਤੁਸੀਂ ਇੱਕ ਗੱਲ ਹੁਣੇ ਕਹੀ ਕਿ ਇਹ ਬਾਇਰ ਦੀ ਡਿਸਕ੍ਰਿਪਸ਼ਨ ਹੈ ਕਿ ਬਾਇਰ ਤੇ ਡਿਪੈਂਡ ਕਰਦਾ ਕਿ ਬਾਇਰ ਬਿਡ ਨੂੰ ਓਪਨ ਕਰਨਾ ਚਾਹੁੰਦਾ ਹੈ ਕਿ ਨਹੀਂ। ਬਾਇਰ ਵਿਚਾਰਾ ਲਿਸਨ ਕਰਦਾ ਏਜੰਟ, ਯੈਸ ਇਟ ਇਜ਼ ਬਾਇਰ ਡਿਸੀਜਨ। ਅਗਰ ਬਾਇਰ ਇਹ ਕਹਿੰਦਾ ਕਿ ਠੀਕ ਹੈ ਜੀ ਮੈਂ ਘਰ ਨਹੀਂ ਵੇਚਦਾ, ਮੈਂ ਦੁਬਾਰਾ ਮਾਰਕੀਟ ਚ ਲੈ ਆਉਣਾ, ਦੈਟ ਇਜ਼ ਅ
ਬਾਇਰ। ਤੁਸੀਂ ਕਹਿ ਰਹੇ
ਬਾਇਰ ਦੀ ਕੋਈ ਰਾਏ ਨਹੀਂ ਹੈ ਇੱਥੇ, ਬਾਇਰ ਜਿਹੜਾ ਉਹ ਲਿਸਨ ਕਰਦਾ, ਬਾਜ਼ੂਕਾ ਤੋਂ ਆਪਣੇ ਏਜੰਟ ਤੇ ਇਤਨਾ ਟਰਸਟ ਕਰ ਲੈਂਦਾ, ਉਹ ਕਹਿੰਦਾ ਜੋ ਇਹ ਕਰ ਰਿਹਾ ਉਹ ਸਹੀ ਕਰ ਰਿਹਾ। ਉਹਦੇ ਵਿੱਚ ਪ੍ਰੋਬਲਮ ਬਹੁਤ ਜ਼ਿਆਦਾ ਨੇ, ਇਹ ਤੁਹਾਡੀ ਮਾਰਕੀਟ ਕੰਟਰੋਲ ਨਹੀਂ ਹੋਣੀ, ਬਿਕੋਜ਼ ਏਜੰਟਸ ਆਰ ਪਲੇਇੰਗ ਅ ਰੋਲ ਇਨ ਦਿਸ ਰੋਂਗ ਸਿਸਟਮ।
ਬਿਲਕੁਲ ਬਿਲਕੁਲ ਅਰਫਾ ਜੀ, ਤੁਸੀਂ ਬਿਲਕੁਲ ਸਹੀ ਕਿਹਾ। ਇਹ ਜਿਹੜੀ ਤੁਸੀਂ ਸਿਨੈਰੀਓ ਦੱਸਿਆ ਨਾ, ਇਹ ਬੜਾ ਕਾਮਨ ਹੈ। ਉਹ ਇਸ ਤਰ੍ਹਾਂ ਹੁੰਦਾ ਕਿ ਇੱਕ ਹੀ ਏਜੰਟ ਹੁੰਦਾ, ਇੱਥੇ ਹੁੰਦਾ ਨਾ ਬ੍ਰੋਕਰੇਜ, ਦੋ ਏਜੰਟ ਇੱਕ ਦੂਜੇ ਨੂੰ ਰਿਪ੍ਰੈਜੈਂਟ ਕਰ ਰਹੇ ਨੇ, ਇੱਕ ਬਾਇਰ ਨੂੰ ਇੱਕ ਸੈਲਰ ਨੇ। ਇਸ ਲਈ ਡਿਊਲ ਰਿਪ੍ਰੈਜੈਂਟੇਸ਼ਨ ਦੀ ਵੀ ਅਲਾਉਂਸ ਹੈ ਕਿ ਇੱਕ ਹੀ ਏਜੰਟ ਸੈਲਰ ਨੂੰ ਵੀ ਰਿਪ੍ਰੈਜੈਂਟ ਕਰ ਰਿਹਾ, ਤੇ ਦੂਜਾ ਅਗਰ ਬਾਇਰ ਆ ਜਾਏਗਾ ਜੀ ਮੇਰੇ ਕੋਲ ਤੇ ਏਜੰਟ ਨਹੀਂ ਹੈ, ਤੇ ਉਹੀ ਸੈਲਰ ਦਾ ਏਜੰਟ ਬਾਇਰ ਨੂੰ ਵੀ ਰਿਪ੍ਰੈਜੈਂਟ ਕਰ ਲੈਂਦਾ, ਤੇ ਉਸ ਚ ਇਹ ਮਸਲਾ ਪੈਦਾ ਹੁੰਦਾ, ਕਿਉਂਕਿ ਉਹ ਕਹਿੰਦਾ ਕਿ ਮੈਂ ਤਾਂ ਦੋਵੇਂ ਕਮਿਸ਼ਨ ਲਗਾ ਲੈਣੇ, ਯਾਨੀ ਸੈਲਰ ਦਾ
ਵੀ ਟੈਕਸ ਹੁੰਦਾ। ਇਹ ਵੀ ਹੋ ਸਕਦਾ ਹੈ ਕਿ ਮੇਰੇ ਨਾਲ ਮੇਰਾ ਫਰੈਂਡ ਖੜਾ, ਠੀਕ ਹੈ, ਤੇ ਮੈਂ ਫਰੈਂਡ ਨੂੰ ਕਹਿੰਦੀ ਹਾਂ ਯਾਰ ਇਹਨੂੰ ਅਸੀਂ ਇਹਨੂੰ ਡੀਲ ਕਰਨਾ, ਔਰ ਮੈਨੂੰ ਪਤਾ ਹੈ ਕਿ ਡੀਲ ਜਿਹੜੀਆਂ ਆਫਰਸ ਹੁੰਦੀਆਂ ਨੇ ਉਹ ਬੁਲੀ ਆਫਰਸ ਹੁੰਦੀਆਂ ਨੇ, ਜਸਟ ਕਿ ਬਈ ਸ਼ਾਮਲ ਚ ਹੋ ਜਾਓ, ਦੌੜ ਚ ਅਮਲ ਹੋ ਜਾਓ, ਦੋ ਦੇ ਤਿੰਨ ਦਿਖਾ ਦਿਓ, ਅਸੀਂ ਬਿਟਿੰਗ ਕਰ ਲਵਾਂਗੇ, ਤੈਨੂੰ ਮੈਂ ਘਰ ਲੈ ਕੇ ਦੇ ਦੇਵਾਂਗਾ। ਮਗਰ ਐਕਚੁਅਲੀ ਜਿਹੜਾ ਏਜੰਟ ਬਾਇਰ ਨੂੰ ਰਿਪ੍ਰੈਜੈਂਟ ਕਰ ਰਿਹਾ ਹੁੰਦਾ ਉਹ ਸੈਲਰ ਏਜੰਟ ਦਾ ਦੋਸਤ ਹੁੰਦਾ, ਸਾਥੀ ਹੁੰਦਾ, ਔਰ ਜਿਹੜਾ ਸੈਲਰ ਹੈ ਨਾ ਉਹ ਡੈਫੀਨੇਟਲੀ ਸੈਲਰ ਇਹ ਸਮਝਦਾ ਕਿ ਵੀ ਏਜੰਟ ਮੇਰੇ ਨਾਲ ਹੈ, ਠੀਕ ਹੈ ਜੀ ਮੈਂ ਚੱਲੀ ਜਾ ਰਿਹਾ। ਤਾਂ ਸਭ ਪ੍ਰੋਬਲਮਸ ਨੇ, ਤੁਸੀਂ ਇਹਨੂੰ ਰੀਅਲਾਈਜ਼ ਕਰੋ, ਔਰ ਆਈ ਬਿਲੀਵ ਯੂ ਮਸਟ ਰੇਜ਼ ਦਿਸ ਪੁਆਇੰਟ।
ਬਿਲਕੁਲ ਜੀ, ਇਹ ਜਿਹੜਾ ਮਸਲਾ ਨਾ ਇਹਨੂੰ ਹੈਲਪ ਅਸੀਂ ਪਹਿਲਾਂ ਵੀ ਲਿਖਿਆ ਸੀ, ਫਿਰ ਵੀ ਲਿਖ ਰਹੇ ਨੇ ਕਿ ਰੀਕੋ ਜਿਹੜੀ ਹੈ ਰੀਅਲ ਸਟੇਟ ਕਾਊਂਸਲ ਆਫ ਓਨਟੈਰੀਓ, ਇਹ ਉਹਦੀ ਜੁਰਿਸਡਿਕਸ਼ਨ ਹੈ, ਟ੍ਰੈਬ ਦੀ ਨਹੀਂ ਹੈਗੀ। ਰੀਕੋ ਜਿਹੜੀ ਹੈ ਉਹਦਾ ਮਿਨਿਸਟਰ ਸੀ ਪਹਿਲਾਂ, ਉਹ ਮਿਨਿਸਟਰ ਨੂੰ ਕੱਢ ਦਿੱਤਾ ਹੈ ਫੋਰਡ ਗਵਰਨਮੈਂਟ ਨੇ, ਕਿਉਂਕਿ ਉਹਦੇ ਖਿਲਾਫ਼ ਕੋਈ ਕੇਸਿਸ ਆ ਗਏ ਸਨ, ਲੇਕਿਨ ਇਹ ਜਿਹੜਾ ਮਿਨਿਸਟਰ ਸੀ ਉਹ ਸੀਰੀਅਸ ਨਹੀਂ ਸੀ। ਹੁਣ ਲੱਗਦਾ ਹੈ ਕਿ ਨਵਾਂ ਮਿਨਿਸਟਰ ਸ਼ਾਇਦ ਥੋੜਾ ਜਿਹਾ ਸੀਰੀਅਸ ਹੋਵੇ, ਕਿ ਇਹ ਜਿਹੜੇ ਰੀਅਲ ਸਟੇਟ ਦੀ ਬ੍ਰੋਕਰੇਜ ਦਾ ਬਿਜ਼ਨਸ ਹੈ, ਇਸ ਵਿੱਚ ਟ੍ਰਾਂਸਪੇਰੈਂਸੀ ਦਾ ਹੋਣਾ ਬੜਾ ਬਥੇਰਾ ਜ਼ਰੂਰੀ ਹੈ। ਅਸੀਂ ਆਪਣੇ ਕਾਲਮ ਵਿੱਚ ਇਹੀ ਲਿਖਿਆ ਕਿ ਉਹਨਾਂ ਨੇ ਥੋੜੀ ਜਿਹੀ ਕੀਤਾ, ਜ਼ਿਆਦਾ ਨਹੀਂ ਕੀਤਾ, ਹਾਲੇ ਵੀ ਬੜਾ ਹੀ ਰੂਮ ਹੈਗੀ ਕਿ ਤਾਂ ਕਿ ਇਸ ਤਰ੍ਹਾਂ ਦੀ ਹਰਕਤਾਂ ਬੰਦ ਹੋਣ, ਕਿਉਂਕਿ ਟ੍ਰਾਂਸਪੇਰੈਂਸੀ ਨਹੀਂ ਹੁੰਦੀ ਨਾ। ਮਸਲ ਤੁਸੀਂ ਕਰ ਲਾਇਆ ਮਿਲੀਅਨ ਦਾ, ਮੈਂ ਆਪਣੇ ਦੋਸਤ ਨੂੰ ਕਹਿੰਦਾ ਯਾਰ ਦੋ 1.1 million ਬਿਡ ਕਰਦਾ, ਤੇ ਫਿਰ ਮੈਂ ਲੋਕਾਂ ਨੂੰ ਫੋਨ ਕਰਨਾ ਕਿ ਜੀ ਸਾਡੇ ਕੋਲ ਇੱਕ ਹੋਰ ਬਿਡ ਆ ਗਈ ਹੈ, ਤੇ ਤੁਸੀਂ ਆਪਣੀ ਬਿਡ ਜਿਹੜੀ ਇਹਨਾਂ ਰਿਵਾਈਜ਼ ਕਰ ਲਓ। ਇਹ ਸਾਰੇ ਫੇਕ ਕੰਮ ਹੁੰਦੇ ਨੇ, ਇਹਨਾਂ ਦੀ ਇਹਨਾਂ ਦੇ ਅਗੇਂਸਟ ਕੋਈ ਲੀਗਲ ਕੰਮ ਨਹੀਂ ਹੈਗਾ। ਅਗਰ ਇਹ ਸਾਰੇ ਟ੍ਰਾਂਸਪੇਰੈਂਟ ਹੋ ਜਾਣੇ, ਤੁਹਾਨੂੰ ਪਤਾ ਚੱਲੇ ਕਿ ਬਿਡ ਆ ਗਈ ਹੈ, ਇਹ ਬੁਲੀ ਬਿਡ ਹੈ ਕਿ ਇਹ ਫੇਕ ਬਿਡ ਹੈ, ਫੇਕ ਬਿਡ ਦਾ ਵੀ ਕੋਈ ਕੰਟਰੋਲ ਨਹੀਂ ਹੈ। ਤੁਸੀਂ ਕਰ ਲਾਇਆ ਬਿਡਿੰਗ ਦੇ ਵਾਸਤੇ, ਤੁਸੀਂ ਆਪਣੇ ਦੋਸਤ ਨੂੰ ਕਹਿੰਦੇ ਯਾਰ ਜਾ ਕੇ ਬਿਡ ਕਰ ਦੇ, ਕਿਉਂਕਿ ਬਿਡ ਕਰਨ ਦੇ ਬਾਅਦ ਤੁਹਾਨੂੰ ਘਰ ਤੇ ਨਹੀਂ ਲੈਣਾ ਪੈਂਦਾ ਨਾ, ਤੁਸੀਂ ਮਾਰਕੀਟ ਬਣਾ ਕੇ ਕਹੋ ਜੀ ਮੈਂ ਹੁਣ ਇੰਟਰਸਟਿਡ ਨਹੀਂ, ਆਪਣੀ ਬਿਡ ਵਾਪਸ ਲੈ ਲਓ। ਤੇ ਇਹ ਟ੍ਰਾਂਸਪੇਰੈਂਸੀ, ਇਹ ਟਰੱਸਟ ਬਿਲਡ ਕਰਨਾ ਜ਼ਰੂਰੀ ਹੈ। ਇਹ ਰੀਕੋ ਦੀ ਜ਼ਿੰਮੇਦਾਰੀ ਹੈ, ਰੀਅਲ ਸਟੇਟ ਕਾਊਂਸਲ ਆਫ ਓਨਟੈਰੀਓ ਦੀ। ਉਹਨਾਂ ਦੇ ਜਿਹੜਾ ਬੋਰਡ ਸੀ ਸਾਰਾ, ਉਹ ਸਾਰਾ ਦਾ ਸਾਰਾ ਉਹੀ ਬ੍ਰੋਕਰ ਏਜੰਟ ਉਹਨਾਂ ਦੇ ਬੋਰਡ ਤੇ ਨੇ, ਕੋਈ ਯੂਨੀਵਰਸਿਟੀ ਦਾ ਪ੍ਰੋਫੈਸਰ, ਕੋਈ ਐਕਸਪਰਟ, ਕੋਈ ਲਾਇਰ, ਕੋਈ ਗਵਰਨਮੈਂਟ ਦਾ ਰਿਪ੍ਰੈਜੈਂਟੇਟਿਵ, ਕੋਈ ਨਾਟ ਫੋਰ ਪ੍ਰੋਫਿਟ ਦਾ ਰਿਪ੍ਰੈਜੈਂਟੇਟਿਵ ਉਹਨਾਂ ਦੇ ਬੋਰਡ ਤੇ ਨਹੀਂ ਹੈ। ਇਹ ਮਸ਼ਵਰੇ ਅਸੀਂ ਜਾ ਕੇ ਪੁਰਾਣੇ ਮਿਨਿਸਟਰ ਨੂੰ ਦਿੱਤੇ ਸਨ, ਉਹਨੂੰ ਦੱਸਿਆ ਸੀ ਕਿ ਰੀਕੋ ਦਾ ਜਿਹੜਾ ਬੋਰਡ ਹੈ ਉਹ ਇੰਡੀਪੈਂਡੈਂਟ ਐਕਸਪਰਟਸ ਦਾ ਬੋਰਡ ਹੋਣਾ ਚਾਹੀਦਾ, ਇਹ ਰੀਅਲ ਸਟੇਟ ਏਜੰਟਸ ਦਾ ਬੋਰਡ ਨਹੀਂ ਹੋਣਾ ਚਾਹੀਦਾ, ਕਿਉਂਕਿ ਜਿਹੜਾ ਰੈਗੂਲੇਟਰ ਹੈ ਉਹ ਰੈਗੂਲੇਟਰ ਦਾ ਬੋਰਡ ਜਿਹੜਾ ਉਹਨਾਂ ਦਾ ਨਹੀਂ ਹੋ ਸਕਦਾ ਜਿਹਨਾਂ ਨੂੰ ਰੈਗੂਲੇਟ ਕਰੇ। ਤੁਸੀਂ ਕਹੋ ਜੀ ਮੈਂ ਤੁਹਾਡੀ ਨੂੰ ਰੈਗੂਲੇਟ ਕਰਨਾ ਤੇ ਤੁਸੀਂ ਬੋਰਡ ਮੈਂਬਰ ਵੀ ਬਣ ਜਾਓ, ਇਹ ਕਿਸ ਤਰ੍ਹਾਂ ਹੋ ਸਕਦਾ? ਇਹ ਕੰਮ ਹੋ ਰਿਹਾ ਸੀ ਵੀਕੋ ਵਿੱਚ, ਅਸੀਂ ਮਿਨਿਸਟਰ ਸਾਹਿਬ ਨੂੰ ਬਿਠਾਇਆ, ਉਹਨਾਂ ਨੂੰ ਸਮਝਾਇਆ ਕਿ ਮਤ ਦੇਖੋ ਹੁਣ ਤੁਹਾਡੀ ਸ਼ਾਮਤ ਆਉਣੀ ਹੈ ਸਾਨੂੰ, ਅਸੀਂ ਉਹਨਾਂ ਨੂੰ ਸਾਲ ਡੇਢ ਪਹਿਲਾਂ ਸਮਝਾਇਆ ਸੀ ਕਿ ਇਹ ਹੋ ਰਿਹਾ ਤੇ ਤੁਸੀਂ ਅਕਲ ਕਰੋ, ਉਹਨਾਂ ਨੇ ਨਹੀਂ ਕੀਤੀ, ਉਹ ਆਪਣੀ ਨੌਕਰੀ ਤੋਂ ਵੀ ਗਏ ਤੇ ਓਨਟੇਰੀਓ ਦੇ ਲੋਕ ਨੇ ਸਫ਼ਰ ਕਰ ਰਹੇ ਨੇ। ਜੇ ਸਾਡੇ ਦੋਸਤ ਯਾਰ ਡੱਗ ਫੋਰਡ ਸਾਹਿਬ ਦੀ ਗਵਰਨਮੈਂਟ ਦੇ ਸੁਣ ਰਹੇ ਨੇ ਪ੍ਰੀਮੀਅਰ ਦੇ, ਤੇ ਉਹਨਾਂ ਨੂੰ ਇੱਕ ਗੱਲ ਸਮਝਣੀ ਚਾਹੀਦੀ ਹੈ ਕਿ ਰੀਕੋ ਦੀ ਬੋਰਡ ਦੀ ਮੈਂਬਰਸ਼ਿਪ ਰੀਅਲ ਸਟੇਟ ਬ੍ਰੋਕਰੇਜ ਦੇ ਇੱਕ ਦੋ ਬੰਦੇ ਲੈ ਲਓ, ਬਾਕੀ ਨੌ ਦਸ ਬੰਦੇ ਜਿਹੜੇ ਨੇ ਉਹ ਐਟ ਆਰਮਸ ਲੈਂਥ ਲੋਕ ਹੋਣੇ ਚਾਹੀਦੇ ਨੇ ਜਿਹੜੇ ਇਮੀਡੀਏਟ ਇੰਡੀਪੈਂਡੈਂਟਲੀ ਗਵਰਨ ਕਰ ਸਕਣ ਤੇ ਸੁਪਰਵਾਈਜ਼ ਕਰ ਸਕਣ। ਰੈਗੂਲੇਟਰ ਜਿਹੜਾ ਹੈ ਉਹਦਾ ਇੰਡੀਪੈਂਡੈਂਟ ਹੋਣਾ ਜ਼ਰੂਰੀ ਹੈ। ਇਸ ਵੇਲੇ ਲਈ ਰੀਕੋ ਇੰਡੀਪੈਂਡੈਂਟਲੀ ਫੰਕਸ਼ਨ ਇਸ ਲਈ ਨਹੀਂ ਕਰ ਸਕਦਾ ਕਿ ਬ੍ਰੋਕਰੇਜ ਬੋਰਡ ਦੇ ਮੈਂਬਰ ਨੇ, ਤੇ ਇਹ ਮਸਲਾ ਅਸੀਂ ਦੱਸਿਆ ਸੀ, ਕੋਈ ਸੁਣਦਾ ਨਹੀਂ ਸਾਡੀ, ਲੇਕਿਨ ਅਸੀਂ ਸਮਝਾ ਸਾਰਿਆਂ ਨੂੰ ਦਿੱਤਾ।
ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਮਗਰ ਇਰੈਗੂਲਰਿਟੀਜ਼ ਦਿਨ ਬ ਦਿਨ ਵੱਧਦੀਆਂ ਤੁਰੀਆਂ ਜਾ ਰਹੀਆਂ, ਔਰ ਆਈ ਗਾਰੰਟੀ ਕਿ ਰੀਕੋ ਨੋਜ਼ ਅਬਾਊਟ ਆਲ ਦਿਸ, ਔਰ ਜਿਹੜਾ ਫਾਈਨ ਪ੍ਰਿੰਟ ਹੈ ਨਾ ਇਹਦੇ ਵਿੱਚ ਬਾਅਦ ਸੈਲਰਸ ਜਿਹੜੇ ਬਹੁਤ ਵਿਸ਼ਵਾਸ ਕਰਨਗੇ ਆਪਣੇ ਏਜੰਟ ਦੇ ਉੱਤੇ। ਦੇਰ ਇਜ਼ ਅ ਲੈਂਗੁਏਜ ਬੈਰੀਅਰ ਐਸ ਵੈਲ ਇਨ ਬ੍ਰੈਂਪਟਨ, ਸਾਰਾ ਹਰ ਕਿਸੇ ਨੂੰ ਅੰਗਰੇਜ਼ੀ ਆਉਂਦੀ ਹੈ, ਮਗਰ ਉਹ ਜਿਹੜਾ ਉਹਨੂੰ ਰਿਪ੍ਰੈਜੈਂਟ ਕਰ ਰਿਹਾ ਬਾਜ਼ੂਕਾ ਸੈਲਰ ਤੇ ਜਸਟ ਲਿਸਨ ਕਰਦਾ ਬਿਕੋਜ਼ ਹੀ ਜਿਹਨੂੰ ਉਹਨੇ ਅਪੁਆਇੰਟ ਕੀਤਾ ਟੂ ਸੈਲ ਦੇਅਰ ਹੋਮ, ਉਹ ਇਹ ਸਮਝਦਾ ਇਹ ਮੇਰੇ ਨਾਲ ਬੜਾ ਸਿੰਸੀਅਰ ਹੈ। ਮਗਰ ਐਨੀਵੇਜ਼ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਹਾਡਾ ਔਰ ਸਿੱਧੂ ਸਾਹਿਬ ਤੁਹਾਡਾ ਕਿ ਆਈ ਵਿਸ਼ ਕਿ ਇਹ ਗੱਲਬਾਤ ਕੋਈ ਚੇਂਜ ਲੈ ਕੇ ਆਉਣ ਦਾ ਬਾਇਸ ਬਣੇ। ਮਾਰਕੀਟ ਅਗਰ ਤੁਹਾਡਾ ਇੰਟਰਸਟ ਰੇਟ ਘੱਟ ਜਾਂਦਾ ਇਹ ਜਿਹੜੀ ਬਿਡਿੰਗ ਹੈ ਇਹਦੇ ਵਿੱਚ ਇਟਸ ਗੋਇੰਗ ਟੂ ਗੋ ਇਨਸੇਨ। ਬਹੁਤ ਸ਼ੁਕਰੀਆ ਐਂਡ ਹੈਵ ਅ ਵੰਡਰਫੁਲ ਡੇ।
ਜੀ ਥੈਂਕ ਯੂ ਆਰਿਫਾ ਜੀ। ਆਰਿਫਾ ਜੀ ਇਸ ਫੀਵਰ ਨਾਲ ਜੁੜੇ ਹੋਏ ਆ ਤੇ ਉਹਨਾਂ ਕੋਲ ਕਾਫੀ ਡਾਇਰੈਕਟ ਫਸਟ ਹੈਂਡ ਐਕਸਪੀਰੀਅੰਸ ਹੈਗਾ ਡਾਕਟਰ ਸਾਹਿਬ।
ਹਾਂਜੀ
ਜੀ ਡਾਕਟਰ ਸਾਹਿਬ, ਅਸੀਂ ਜਾਂਦੇ ਜਾਂਦੇ ਆਪਣੇ ਕੋਲ ਸਮਾਂ ਵਕਤ ਤਾਂ ਬਹੁਤ ਘੱਟ ਹੈ ਜੀ, ਚਾਰ ਪੰਜ ਮਿੰਟ ਹੋਣਗੇ। ਜਿਹੜੀ ਇੱਕ CBC ਚ ਮੈਂ ਖਬਰ ਪੜ੍ਹੀ ਸੀ ਰੀਅਲ ਅਸਟੇਟ ਮਾਰਕੀਟ ਦੇ ਨਾਲ, ਦੇ ਆਰ ਟਰਾਇੰਗ ਟੂ ਫੋਰਕਾਸਟ ਦੀ ਫਿਊਚਰ ਆਫ ਹਾਊਸਿੰਗ ਮਾਰਕੀਟ ਇਨ ਦਿਸ ਈਅਰ 2024, ਤੇ ਉਹ ਕਹਿੰਦੇ ਆ ਕਿ ਸਲੱਗਿਸ਼ ਸੇਲਸ ਅਨਲੈਸ ਮੋਰਗੇਜ ਰੇਟਸ ਡਰੋਪ ਸ਼ਾਰਪਲੀ ਔਰ ਸੈਲਰ ਸਟਾਰਟ ਕਟਿੰਗ ਪ੍ਰਾਈਸਿਸ। ਸੈਲਰ ਦੇ ਕੋਲ ਕਿੰਨੀ ਕੁ ਗੁੰਜਾਇਸ਼ ਹੋਏਗੀ ਜਿਹਨੇ ਆਪ ਹੀ ਬੜਾ ਓਵਰ ਪ੍ਰਾਈਸ ਕਰ ਲਿਆ ਵੀ ਉਹ ਘੱਟ ਕੀਮਤ ਦੇ ਵਿੱਚ? ਤੁਹਾਨੂੰ ਓਵਰਆਲ ਬਹੁਤ ਕੁਛ ਪਤਾ, ਤੁਹਾਨੂੰ ਪਤਾ ਹੀ ਹੋਏਗਾ ਕਿ ਸਵਾਲ ਕਿੱਦਾਂ ਦਾ, ਮਤਲਬ ਇਹਦੇ ਕੀ ਜਵਾਬ ਦੇਣਾ ਬਣਦਾ।
ਹਾਂਜੀ ਬਿਲਕੁਲ, ਬੜਾ ਚੰਗਾ। ਪ੍ਰਾਈਸਿਸ ਜਿਹੜੀਆਂ ਨੇ ਉਹ ਥੋੜੀ ਘਟੀਆਂ ਜ਼ਰੂਰ ਨੇ 2022 ਵਿੱਚ, ਯਾਨੀ ਮਾਰਚ ਤੇ ਫੈਬਰਵਰੀ 2022 ਵਿੱਚ ਪ੍ਰਾਈਸਿਸ ਪੀਕ ਕਰ ਗਈਆਂ ਸੀ, ਠੀਕ ਹੈ, ਕੈਨੇਡਾ ਵਿੱਚ ਯਾਨੀ ਪਹਿਲੇ ਕੁਆਟਰ ਵਿੱਚ 2022। ਉਹਦੇ ਬਾਅਦ ਪਿਛਲੇ ਮੋਰਗੇਜ ਰੇਟਸ ਵਧੇ ਨੇ, ਪ੍ਰੋਪਰਟੀ ਪ੍ਰਾਈਸਿਸ ਜਿਹੜੀਆਂ ਨੇ ਉਹ ਘੱਟ ਗਈਆਂ ਨੇ। ਅੱਛਾ, ਉਹ ਘੱਟ ਤੇ ਗਈਆਂ ਨੇ ਯਾਨੀ ਲੋ ਹੋ ਗਈਆਂ ਨੇ, ਲੇਕਿਨ ਜਿਹੜੇ ਸੈਲਰਸ ਨੇ ਉਹ ਜਿਸ ਵੇਲੇ ਲਿਸਟ ਕਰਦੇ ਨੇ ਨਾ ਪ੍ਰਾਈਸ ਕਿ ਜੀ ਮੈਂ ਆਪਣਾ ਘਰ ਵੇਚਣਾ, ਤੇ ਉਹ ਉਹਨਾਂ ਦੇ ਦਿਮਾਗ ਵਿੱਚ ਹਾਲੇ ਵੀ ਉਹ ਜੋ ਰੈਫਰੈਂਸ ਪੁਆਇੰਟ ਹੈ ਉਹ ਮਾਰਚ 2022 ਹੈ ਜੀ। ਉਸ ਵੇਲੇ ਤੇ ਘਰਾਂ ਦੀ ਪ੍ਰਾਈਸ 2 ਮਿਲੀਅਨ ਸੀ, ਹੁਣ ਮੈਂ 1.5 ਮਿਲੀਅਨ ਤੇ ਕਾਹਦੇ ਲਈ ਲਾਵਾਂ? ਤੇ ਉਹ ਰਜਿਸਟ ਕਰਦੇ ਨੇ ਤੇ ਉਹ ਫਿਰ ਵੀ ਲਿਸਟ ਹਾਈ ਕਰਦੇ ਨੇ। ਉਹ ਲਿਸਟ ਜਿਸ ਵੇਲੇ ਹਾਈ ਕਰਦੇ ਨੇ ਹਾਈ ਪ੍ਰਾਈਸ ਤੇ, ਕਿਉਂਕਿ ਇਹਨਾਂ ਦਾ ਖਿਆਲ ਹੁੰਦਾ ਕਿ ਜੋ ਜਿਹੜੀ ਪ੍ਰਾਈਸ ਅੱਜ ਤੋਂ 1.5 ਸਾਲ ਪਹਿਲਾਂ ਮਿਲਣੀ ਸੀ ਉਹ ਮੈਨੂੰ ਮਿਲੇ, ਉਹ ਮਿਲੇ ਨਹੀਂ, ਤੇ ਘਰ ਜਿਹੜਾ ਲਿਸਟਿੰਗ ਵਿੱਚ ਰਹਿੰਦਾ ਤੇ ਉਹ ਬਜਾਏ ਸਿਰ ਕਿ ਉਹ 10 ਦਿਨਾਂ ਵਿੱਚ ਜਾਂ 20 ਦਿਨਾਂ ਵਿੱਚ ਸੇਲ ਹੋ ਜਾਏ, ਉਹ 2-3-4-5-6 ਮਹੀਨੇ ਲੱਗ ਜਾਂਦੇ ਨੇ, ਘਰ ਸੇਲ ਨਹੀਂ ਹੁੰਦਾ। ਜਿਹੜਾ ਸੈਲਰ ਹੈ ਉਹ ਇਸ ਚੱਕਰ ਵਿੱਚ ਹੁੰਦਾ ਕਿ ਜੀ ਮੈਂ ਬੈਠਾ ਰਹਾਂਗਾ, ਮੈਨੂੰ ਬਾਇਰ ਲੱਭਣਾ। ਉਹ ਜਿਹੜਾ ਬਾਇਰ ਉਹ ਕਹਿੰਦਾ ਜੀ ਕਿ ਮੈਂ ਇਸ ਪ੍ਰਾਈਸ ਤੇ ਲੈ ਕੇ ਤੇ ਮੋਰਗੇਜ ਰੇਟ ਇੰਨੇ ਹਾਈ ਨੇ ਤੇ ਮੈਂ ਤੇ ਮੋਰਗੇਜ ਨਹੀਂ ਪੇ ਕਰ ਸਕਦਾ, ਮੈਂ ਤੇ ਕੁਆਲੀਫਾਈ ਨਹੀਂ ਕਰਨਾ ਮੋਰਗੇਜ ਵਾਸਤੇ। ਇੱਥੇ ਸਟ੍ਰੈਸ ਟੈਸਟ ਹੈਗਾ ਕੈਨੇਡਾ ਵਿੱਚ, ਸਟ੍ਰੈਸ ਟੈਸਟ ਦਾ ਮਤਲਬ ਇਹ ਹੈ ਕਿ ਮੋਰਗੇਜ ਰੇਟ +2% ਤੇ ਅਗਰ ਤੁਸੀਂ ਮੋਰਗੇਜ ਨੂੰ ਅਫੋਰਡ ਕਰ ਸਕਦੇ ਹੋ ਫਿਰ ਹੀ ਤੁਸੀਂ ਕੁਆਲੀਫਾਈ ਕਰੋਗੇ, ਵਰਨਾ ਨਹੀਂ ਕਰੋਗੇ। ਉਹ ਸਰਕਾਰੀ ਸਟ੍ਰੈਸ ਟੈਸਟ ਹੈ ਤੇ ਜਿਹੜੇ ਬਾਇਰ ਨੇ ਉਹ ਕੁਆਲੀਫਾਈ ਨਹੀਂ ਕਰਨੇ ਮੋਰਗੇਜ ਵਾਸਤੇ, ਲੋਨ ਨਹੀਂ ਉਹਨਾਂ ਨੂੰ ਲੱਭਣਾ ਤੇ ਉਹਨਾਂ ਨੇ ਘਰ ਨਹੀਂ ਲੈਣਾ। ਤੇ ਜਿਹੜਾ 2024 ਦੀ ਮਾਰਕੀਟ ਹੈ ਰੀਅਲ ਸਟੇਟ ਦੀ ਉਹ ਇਸੀ ਡਾਇਨਾਮਿਕ ਚੱਲੇਗੀ ਕਿ ਸੈਲਰ ਜਿਹੜੇ ਨੇ ਉਹ ਲਿਸਟ ਕਰਦੇ ਰਹਿਣਗੇ ਆਪਣੇ ਘਰ ਹਾਇਰ ਦੈਨ ਮਾਰਕੀਟ ਪ੍ਰਾਈਸ ਤੇ, ਬਾਇਰ ਰਜਿਸਟਰ ਕਰੇਗਾ ਖਰੀਦਣ ਤੋਂ, ਤੇ ਜਿਹੜੀ ਸੇਲਜ਼ ਨੇ ਜਿਸ ਵੇਲੇ ਸੈਲਰਸ ਦੀ ਐਕਸਪੈਕਟੇਸ਼ਨ
ਤੇ ਬਾਇਰ ਦੀ ਐਕਸਪੈਕਟੇਸ਼ਨ ਵੱਖਰੀ ਹੋ ਜਾਵੇ ਨਾ ਕਿ ਸੈਲਰ ਕਹਿ ਜੀ ਵੀ ਡੇਢ ਮਿਲੀਅਨ ਦੇ ਮੈਂ ਵੇਚਣਾ, ਬਾਇਰ ਕਹੇ ਮੇਰੇ ਕੋਲ ਮਿਲੀਅਨ ਵੀ ਕੋਈ ਨਹੀਂ, ਤੇ ਇਹ ਹਾਫ ਮਿਲੀਅਨ ਦਾ ਜਾਂ $2 ਲੱਖ ਦਾ ਫਰਕ ਆ ਜਾਏ ਤੇ ਫਿਰ ਉਹ ਮਾਰਕੀਟ ਸਲੋ ਰਹਿੰਦੀ ਹੈ। ਉਹਦਾ ਹੱਲ ਇਹੀ ਹੁੰਦਾ ਕਿ ਮੌਰਗੇਜ ਰੇਟ ਜਿਹੜੇ ਨੇ ਘੱਟ, ਉਹ ਘੱਟ ਹੋਣ ਸ਼ੁਰੂ ਹੋਣਗੇ ਜੂਨ ਜੁਲਾਈ ਚ। ਤੁਸੀਂ ਵੇਖੋਗੇ ਕਿ ਜਿਹੜਾ ਪਾਲਿਸੀ ਰੇਟ ਹੈ ਬੈਂਕ ਆਫ ਕੈਨੇਡਾ ਦਾ ਉਹ ਮੋਡਰੇਟ ਹੋਣਾ ਸ਼ੁਰੂ ਹੋਏਗਾ, ਤੇ ਉਹ ਜਿਸ ਵੇਲੇ ਮੋਡਰੇਟ ਹੋਣਾ ਸ਼ੁਰੂ ਹੋਏਗਾ ਤੇ ਮੋਡਰੇਜ ਰੇਟ ਵੀ ਘਟਣਾ ਸ਼ੁਰੂ ਹੋਣਗੇ, ਤੇ ਉਹ ਜਿਸ ਵੇਲੇ ਮੋਡਰੇਜ ਰੇਟ ਘਟਣਗੇ ਫਿਰ ਹੀ ਰੀਅਲ ਸਟੇਟ ਮਾਰਕੀਟ ਵਿੱਚ ਸਟਰੈਂਥ ਆਏਗੀ। ਵਰਨਾ ਅਗਰ ਇਹ ਮੋਡਰੇਜ ਰੇਟ ਇਸੇ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਕਿ ਹੁਣ 5%, 7%, 8% ਤੇ, ਤੇ ਲੋਕ ਕੁਆਲੀਫਾਈ ਨਹੀਂ ਕਰ ਪਾਉਣਗੇ ਜਾਂ ਖਰੀਦ ਨਹੀਂ ਪਾਉਣਗੇ ਤੇ ਉਹ ਰਜਿਸਟ ਕਰਨਗੇ। ਤੇ ਆਈ ਥਿੰਕ ਕਿ ਜਿਹੜਾ ਸਾਰਾ ਜਨਵਰੀ ਤੋਂ ਲੈ ਕੇ ਜੂਨ ਤੱਕ ਤੇ ਮਾਮਲਾ ਸਲੋ ਰਹਿਣਾ, ਤੇ ਜੂਨ ਦੇ ਬਾਅਦ ਜੁਲਾਈ ਜਿਸ ਵੇਲੇ ਮੋਰਗੇਜ ਰੇਟ ਥੋੜੇ ਜਿਹੇ ਐਕਸਪੈਕਟਡ ਨੇ ਕਿ ਘਟਣਗੇ, ਤੇ ਪ੍ਰਾਈਸਿਸ ਫਿਰ ਸਟਰੈਂਥ ਵੀ ਵਧੇਗੀ, ਪ੍ਰਾਈਸਿਸ ਵੀ ਸਟਰੋਂਗ ਹੋਣਗੀਆਂ ਤੇ ਸੇਲ ਵੀ ਵਧਣਗੀਆਂ। ਚੈਲੇਂਜ ਸਾਡੇ ਲਈ ਇਹ ਹੈ ਕਿ ਜਿਹੜਾ ਰੀਅਲ ਸਟੇਟ ਮਾਰਕੀਟ ਦਾ ਬਿਜ਼ੀਐਸਟ ਟਾਈਮ ਹੁੰਦਾ ਕੈਨੇਡਾ ਚ ਉਹ ਹੈ ਅਪ੍ਰੈਲ ਤੇ ਮਈ। ਅਪ੍ਰੈਲ ਐਂਡ ਮਈ ਆਰ ਦਾ ਬਿਜ਼ੀਐਸਟ ਸੀਜ਼ਨ, ਲੇਕਿਨ ਮੈਨੂੰ ਨਹੀਂ ਲੱਗਦਾ ਕਿ ਮੋਰਗੇਜ ਰੇਟ ਅਪ੍ਰੈਲ ਜਾਂ ਮਈ ਚ ਘਟਣਗੇ, ਇੰਨੇ ਘਟਣਗੇ ਕਿ ਮਾਰਕੀਟ ਜਿਹੜੀ ਹੈ ਉਹ ਸਟਰੈਂਥ ਪਕੜ ਸਕੇ। ਤੇ ਜਿਹੜੀ ਸਾਡੀ ਪੀਕ ਸੇਲਸ ਦਾ ਪੀਰੀਅਡ ਹੈ, ਮੈਨੂੰ ਲੱਗਦਾ ਕਿ 2024 ਵਿੱਚ ਸਾਡੀ ਪੀਕ ਸੇਲਸ ਜੂਨ ਜੁਲਾਈ ਚ ਹੋਣੀ ਹੈ।
ਰਬ ਸਾਹਿਬ, ਅੱਜ ਤਾਂ ਕਾਫੀ ਲੰਬੀ ਗੱਲਬਾਤ ਹੋਈ ਹੈ ਜੀ, ਥੈਂਕ ਯੂ ਫਾਰ ਯੋਰ ਟਾਈਮ ਐਂਡ ਵੈਲਿਊਬਲ ਇਨਫੋਰਮੇਸ਼ਨ। ਇੱਥੇ ਦੇਖਦੇ ਜੀ ਆਪਣੀ ਨੈਕਸਟ ਮੁਲਾਕਾਤ ਕਦੋਂ ਹੁੰਦੀ ਹੈ, ਜੇ ਇੱਕ ਅੱਧੇ ਦਿਨ ਚ ਕੋਈ ਗੱਲਬਾਤ ਬਣਦੀ ਹੋਈ ਤਾਂ ਆਪਾਂ ਮੈਂ ਤੁਹਾਡੇ ਨਾਲ ਸੰਪਰਕ ਕਰਾਂਗਾ।
ਐਬਸੋਲੂਟਲੀ ਜੀ, ਹੈਪੀ ਨਿਊ ਈਅਰ ਟੂ ਯੂ ਐਂਡ ਆਲ ਦਾ ਲਿਸਨਰਸ।
ਥੈਂਕ ਯੂ ਡਾਕਟਰ ਸਾਹਿਬ, ਹੈਪੀ ਨਿਊ ਈਅਰ ਟੂ ਯੂ ਅਗੇਨ, ਥੈਂਕ ਯੂ ਜੀ। ਇਸ ਟਾਈਮ ਸਾਡੇ ਨਾਲ ਡਾਕਟਰ ਮੁਰਤਜ਼ਾ ਹੈਦਰ ਸਾਹਿਬ ਔਰ ਅੱਜ ਆਰਿਫਾ ਜੀ, ਕਿਉਂਕਿ ਉਹ ਵੀ ਰੀਅਲ ਸਟੇਟ ਦਾ ਕੰਮ ਦੇਖਦੇ ਨੇ, ਉਹਨਾਂ ਨੂੰ ਆਪਣਾ ਵੀ ਤਜਰਬਾ ਹੈ। ਸੋਹਣੀ ਗੱਲਬਾਤ ਹੋ ਗਈ, ਉਹਦੇ ਵਿੱਚ ਇੱਕ ਲਾਈਵ ਕਹਿ ਸਕਦੇ ਡਿਸਕਸ਼ਨ ਹੋ ਗਈ ਜਿਹਦੀ ਕਿ ਮੇਰੇ ਲਈ ਕਾਫੀ ਇਨਕਰੇਜਿੰਗ ਰਹੀ ਆ। ਇਹਦੇ ਵਿੱਚ ਕੁਛ ਸਿੱਖਣ ਨੂੰ ਪਤਾ ਲੱਗ ਹੀ ਜਾਂਦਾ ਕਿ ਬਈ ਕੀ ਕੁਛ ਹੈ, ਕਿਉਂਕਿ ਜਿਹੜਾ ਬੰਦਾ ਜਿਸ ਫੀਲਡ 'ਚ ਕੰਮ ਕਰਦਾ ਉਹਦੀ ਕੁਐਸਚਨਿੰਗ, ਉਹਦਾ ਡੇ ਟੂ ਡੇ ਐਕਸਪੀਰੀਅੰਸ ਵਧੀਆ ਹੁੰਦਾ। ਸਾਡੇ ਪੱਤਰਕਾਰਾਂ 'ਚ ਇਹ ਨੁਕਸ ਹੁੰਦਾ ਕਿ ਅਸੀਂ ਗੱਲਾਂ ਤਾਂ ਬਹੁਤ ਹੱਥ ਪਾ ਲੈਂਦੇ ਹਾਂ ਪਰ ਸਾਰੀਆਂ ਗੱਲਾਂ ਨੂੰ ਸਿਰੇ ਤੱਕ ਨਹੀਂ ਲਿਜਾ ਸਕਦੇ। ਠੀਕ ਹੈ ਕਿ ਇੱਕ ਦੋ ਥਾਂ ਤੇ ਲੱਗਦਾ ਹੁੰਦਾ ਕਿ ਬਈ ਚੰਗੀ ਗੱਲ ਸਮਝ ਗਏ, ਆਪਣੇ ਵੱਲੋਂ ਸਟੱਡੀ ਵੀ ਕੀਤੀ ਆ, ਪਰ ਤੁਹਾਡੀ ਸਟੱਡੀ ਹਮੇਸ਼ਾ ਹੀ ਇੰਨੀ ਸਫੀਸ਼ੀਐਂਟ ਨਹੀਂ ਹੁੰਦੀ ਜੇ ਕਿਸੇ ਬੰਦੇ ਦਾ ਜ਼ਿੰਦਗੀ ਦਾ ਤਜਰਬਾ ਲੱਗਿਆ ਹੋਵੇ ਜਾਂ ਜੋ ਹੱਥੀਂ ਕੰਮ ਕਰ ਰਿਹਾ ਤੁਸੀਂ ਉਹਦਾ ਵੀ ਮੁਕਾਬਲਾ ਕਰ ਸਕੋ। ਤੇ ਪ੍ਰੋਗਰਾਮ ਦਾ ਆਖਰੀ ਦੌਰ ਹੈ ਜੀ, ਪਹਿਲਾਂ ਅਸੀਂ ਦੁਬਾਰਾ ਫੇਰ ਮੈਂ ਆਪਣੇ ਸਪੋਂਸਰ ਤੁਹਾਨੂੰ ਯਾਦ ਕਰਵਾ ਦਈਏ ਕਿ ਤੁਹਾਡੇ ਫਰਨੀਚਰ, ਇਹਨਾਂ ਨੂੰ 39 ਈਅਰਸ ਦਾ ਐਕਸਪੀਰੀਅੰਸ ਹੈਗਾ ਇਸ ਲਾਈਨ ਦਾ, ਇਹਨਾਂ ਨੇ ਬਹੁਤ ਵਧੀਆ ਸੇਲਸ ਲਾ ਕੇ ਰੱਖੀਆਂ ਸੀਗੀਆਂ। ਜਿਹੜੀਆਂ ਸੇਲਸ ਇਹਨਾਂ ਦੀ 31 ਦਸੰਬਰ ਤੋਂ 11 ਦਸੰਬਰ ਤੋਂ 31 ਦਸੰਬਰ ਤੱਕ ਚੱਲੀਆਂ, ਜਿਹਦੇ ਵਿੱਚ 42% ਤੋਂ ਲੈ ਕੇ 86% ਤੱਕ ਇਹਨਾਂ ਨੇ ਅਲੱਗ ਅਲੱਗ ਤਰ੍ਹਾਂ ਦੇ ਫਰਨੀਚਰ, ਬੈਡ ਮੈਟਰਸ ਦੀਆਂ ਆਈਟਮਸ ਦੇ ਉੱਤੇ ਡਿਸਕਾਊਂਟਸ ਦਿੱਤੇ ਸੀ। ਤੇ ਹੁਣ ਵੀ ਇਹਨਾਂ ਕੋਲ ਕੁਝ ਅੱਛੀਆਂ ਡੀਲਸ ਹੈਗੀਆਂ ਨੇ। ਤੁਸੀਂ ਇਹਨਾਂ ਬਾਰੇ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਇਹਨਾਂ ਨੂੰ ਫੋਨ ਕਰ ਸਕਦੇ ਹੋ 9058747171, 905-874-7174, 71-71 ਇਹਨਾਂ ਦਾ ਫੋਨ ਨੰਬਰ ਹੈ। ਤੇ ਇਸੇ ਤਰ੍ਹਾਂ ਸੋਡੀ ਫਰਨੀਚਰ .com ਇਹਨਾਂ ਦੀ ਵੈਬਸਾਈਟ ਹੈ, ਔਰ ਜੇਕਰ ਲੋਕੇਸ਼ਨ ਜਾਣਾ ਹੋਵੇ ਤੇ ਐਡਰੈਸ ਹੈਗਾ 142 Kennedy Road, ਸਾਊਥ ਬਰੈਂਪਟਨ। ਸੋ ਸੋਡੀ ਫਰਨੀਚਰ, 39 ਈਅਰਸ ਦਾ ਐਕਸਪੀਰੀਅੰਸ, ਤੁਸੀਂ ਇਹਨਾਂ ਨਾਲ ਫਰਨੀਚਰ ਦੀਆਂ ਲੋੜਾਂ ਸੰਬੰਧੀ ਗੱਲਬਾਤ ਕਰ ਸਕਦੇ ਹੋ। ਮਯੰਕ ਭਟਨਾਗਰ ਸਾਹਿਬ, ਇੱਕ ਅੱਧੇ ਦਿਨ ਚ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਨਵੇਂ ਸਾਲ ਚ ਕੀ ਕੁਝ ਨਵਾਂ ਲੈ ਕੇ ਆਏ ਨੇ, ਪਰ ਹਾਲ ਦੀ ਘੜੀ ਤੁਸੀਂ ਉਹਨਾਂ ਨੂੰ ਸੰਪਰਕ ਕਰਨਾ ਹੋਵੇ ਕਿਸੇ ਤਰ੍ਹਾਂ ਦੀਆਂ ਫਾਈਨਾਂਸਿੰਗ ਨੀਡਸ ਲਈ, ਜਿਵੇਂ ਰੈਜੀਡੈਂਸ਼ੀਅਲ, ਕਮਰਸ਼ੀਅਲ, ਇੰਸਟੀਟਿਊਸ਼ਨਲ, ਪ੍ਰਾਈਵੇਟ, ਸੈਲਫ ਇੰਪਲੋਇਡ, ਡੈਟ ਕੰਸੋਲੀਡੇਸ਼ਨ, ਐਕੁਇਟੀ ਲਾਈਨ ਆਫ ਕ੍ਰੈਡਿਟਸ, ਫਸਟ ਐਂਡ ਸੈਕਿੰਡ ਮੋਰਗੇਜਸ, ਨਿਊ ਇਮੀਗ੍ਰੈਂਟਸ ਦੀ ਰੀਫਾਈਨਾਂਸਿੰਗ, ਸੋ ਇਸ ਤਰ੍ਹਾਂ ਦੇ ਸੇਵਾਵਾਂ ਇਹ ਦਿੰਦੇ ਨੇ। ਦਾ ਮੋਰਗੇਜ ਸੈਂਟਰ ਔਰ GNE ਮੋਰਗੇਜਸ ਇੰਕ, ਇਹਨਾਂ ਦੇ ਨਾਲ ਇਹ ਮਿਲ ਕੇ ਕੰਮ ਕਰਦੇ ਨੇ ਜੀ। 6477022023, 647-2020 ਇਹਨਾਂ ਦਾ ਫੋਨ ਨੰਬਰ ਹੈ ਜਿੱਥੇ ਤੁਸੀਂ ਸੰਪਰਕ ਕਰ ਸਕਦੇ। ਜੇਕਰ ਆਫਿਸ ਦੀ ਲੋਕੇਸ਼ਨ ਤੇ ਜਾਣਾ ਹੋਵੇ ਤਾਂ 409 Mathison ਡਿਲੀਵਰਡ ਈਸਟ ਮਿਸਿਸਾਗਾ, ਇਹਨਾਂ ਦਾ ਐਡਰੈਸ ਹੈ ਜੀ, ਤੇ 32-1828 ਬਲੂ ਹੈਰੋਇਨ ਡਰਾਈਵ ਲੰਡਨ, ਦੋ ਇਹਨਾਂ ਦੇ ਐਡਰੈਸ ਨੇ, ਉੱਥੇ ਵੀ ਤੁਸੀਂ ਜਾ ਸਕਦੇ ਹੋ ਤੇ ਇਹਨਾਂ ਤੋਂ ਇਹਨਾਂ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਤੇ ਹੋਰ ਵੇਰਵੇ ਪਤਾ ਕਰ ਸਕਦੇ ਹੋ।
ਤੇ ਸਾਡੇ ਲਈ ਜੇਕਰ ਤੁਸੀਂ ਸਾਡੇ ਨਾਲ ਕੰਟੈਕਟ ਕਰਨਾ ਹੋਵੇ ਫੋਰ ਐਡਵਰਟਾਈਜ਼ਿੰਗ ਔਰ ਸਪੌਂਸਰਿੰਗ ਦਿਸ ਸ਼ੋ ਔਰ ਐਨੀ ਅਦਰ ਸ਼ੋ ਆਫ ਕੋਰਸ ਤਾਂ ਤੁਸੀਂ ਸ਼ਾਜ਼ੀਆ ਮਲਿਕ ਸਾਡੇ ਸੇਲਸ ਰੈਪਰਜੈਂਟੇਟਿਵ ਦੇ 647-242-4746-647-242-4746 ਤੇ ਸੰਪਰਕ ਕਰਕੇ ਸ਼ਾਜ਼ੀਆ ਮਲਿਕ ਸੇਲਸ ਰੈਪਰਜੈਂਟੇਟਿਵ 770 AM ਰੇਡੀਓ ਤੇ ਐਡਵਰਟਾਈਜ਼ ਕਰਨ ਲਈ ਵਨ ਸਟੋਪ ਸ਼ਾਪ ਤੇ ਉੱਥੇ ਜਾ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੁਹਾਨੂੰ ਵੱਖ ਵੱਖ ਤਰ੍ਹਾਂ ਦੇ ਪੈਕੇਜਸ ਕਿਸ ਤਰ੍ਹਾਂ ਦੀ ਤੁਸੀਂ ਐਡ ਕਰਨੀ ਹੈ ਉਹਦੇ ਬਾਰੇ ਉਹ ਤੁਹਾਨੂੰ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰ ਲੈਣਗੇ ਤੇ ਜੇਕਰ ਤੁਸੀਂ ਸਾਡਾ ਸਟੂਡੀਓ ਦੇ ਵਿੱਚ ਕਾਲ ਇਨ ਕਰਨਾ ਤੁਹਾਨੂੰ ਉਹ ਵੀ ਨੰਬਰ ਦੱਸਦੇ ਹਾਂ ਤੇ ਇਸੇ ਤਰ੍ਹਾਂ ਜੇਕਰ ਤੁਸੀਂ ਸਾਡਾ ਪ੍ਰੋਗਰਾਮ ਲਾਈਵ ਸੁਣਨਾ ਹੋਵੇ ਤੇ ਉਹ ਵੀ ਨੰਬਰ ਹੈ ਸਟੂਡੀਓ ਦੇ ਵਿੱਚ ਕਾਲ ਇਨ ਕਰਨ ਦਾ ਨੰਬਰ 416-620-1767-6620-1778 ਹੈ ਇਸੇ ਤਰ੍ਹਾਂ ਜੇਕਰ ਤੁਸੀਂ ਸਾਡਾ ਪ੍ਰੋਗਰਾਮ ਟੈਲੀਫੋਨ ਲਾਈਨ ਦੇ ਜ਼ਰੀਏ ਸੁਣਨਾ ਹੋਵੇ 647-872-4900-647-872-4900 ਤੇ ਫੋਨ ਕਰਕੇ ਤੁਸੀਂ ਸਾਡੇ ਪ੍ਰੋਗਰਾਮ ਲਾਈਵ ਸੁਣ ਸਕਦੇ ਹੋ ਸੋ ਅੱਜ ਦੇ ਪ੍ਰੋਗਰਾਮ ਸੁਣਨ ਲਈ ਇਹਦੇ ਵਿੱਚ ਆਪਣੀਆਂ ਇਨਪੁਟਸ ਭੇਜਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ ਸਵੇਰੇ ਨਵੇਂ ਵਿਸ਼ੇ ਦੇ ਨਾਲ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਆਗਿਆ ਦਿਓ ਧੰਨਵਾਦ
770 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਚੋਣ ਦੀਆਂ ਖਬਰਾਂ ਤੋਂ ਪੱਛਮੀ ਟੋਰਾਂਟੋ ਦੇ ਵਿਚ ਗੋਲੀ ਲੱਗਣ ਦੇ ਨਾਲ ਵਿਅਕਤੀ ਹੋਇਆ ਗੰਭੀਰ ਰੂਪ ਨਾਲ ਜ਼ਖਮੀ ਔਕਵਿਲ ਦੇ ਵਿਚ ਹਥਿਆਰਬੰਦ ਫਾਰਮੇਸੀ ਲੁੱਟ ਤੋਂ ਬਾਅਦ ਇਕ ਵਿਅਕਤੀ ਪਹੁੰਚਿਆ ਹਸਪਤਾਲ ਮਿਸੀਸਾਗਾ ਬੱਸ ਆਪਰੇਟਰ ਦੀ ਗੱਡੀ ਦੇ ਨਾਲ ਟਕਰਾਉਣ ਦੇ ਨਾਲ 12 ਲੋਕ ਹੋਏ ਜ਼ਖਮੀ ਕੈਲਡਨ ਦੇ ਵਿਚ ਔਰਤ ਨੂੰ ਨਵੇਂ ਸਾਲ ਦੀ ਸ਼ਾਮ ਤੇ ਕਾਰ ਉਤੇ ਬੋਤਲਾਂ ਸੁੱਟਣ ਦੇ ਦੋਸ਼ ਤਹਿਤ ਕੀਤਾ ਗਿਆ ਗ੍ਰਿਫ਼ਤਾਰ ਹੁਣ ਖਬਰਾਂ ਵਿਸਥਾਰ ਨਾਲ ਵੈਸਟ ਟੋਰਾਂਟੋ ਦੇ ਯੋਰਕ ਏਰੀਏ ਦੇ ਵਿਚ ਮੰਗਲਵਾਰ ਰਾਤ ਨੂੰ ਹੋਈ ਗੋਲੀਬਾਰੀ ਤੋਂ ਬਾਅਦ ਇਕ ਵਿਅਕਤੀ ਨੂੰ ਗੰਭੀਰ ਸੱਟਾਂ ਦੇ ਨਾਲ ਹਸਪਤਾਲ ਲਿਜਾਇਆ ਗਿਆ ਇਹ ਘਟਨਾ ਅਲਾਇੰਸ ਐਵਨਿਊ ਦੇ ਨੇੜੇ ਹੰਬਰ ਬੁਲੇਵਾਰਡ ਤੇ ਰੌਕਲਿਫ ਸਮਿਥ ਏਰੀਏ ਦੇ ਵਿਚ ਵਾਪਰੀ ਟੋਰਾਂਟੋ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ 9 ਵਜੇ ਤੋਂ ਪਹਿਲਾਂ ਘਟਨਾ ਸਥਾਨ ਤੇ ਬੁਲਾਇਆ ਗਿਆ ਸੀ ਮੰਗਲਵਾਰ ਸ਼ਾਮ ਨੂੰ ਔਕਵਿਲ ਦੇ ਵਿਚ ਇਕ ਹਥਿਆਰਬੰਦ ਲੁੱਟ ਤੋਂ ਬਾਅਦ ਇਕ ਵਿਅਕਤੀ ਨੂੰ ਹੈਮਿਲਟਨ ਦੇ ਇਕ ਹਸਪਤਾਲ ਦੇ ਵਿਚ ਪਹੁੰਚਾਇਆ ਗਿਆ ਇਹ ਘਟਨਾ ਸ਼ਾਮ ਕਰੀਬ 5:30 ਵਜੇ ਵਾਪਰੀ ਤੇ ਇਹ ਘਟਨਾ ਐਬੇਬੂ ਡਰਾਈਵ ਤੇ ਇਕ ਡਰੱਗ ਸਟੋਰ ਤੇ 3rd line ਦੇ ਬਿਲਕੁਲ ਈਸਟ ਅਤੇ ਹਾਈਵੇ 403 ਦੇ ਨਾਰਥ ਵਿਚ ਵਾਪਰੀ ਹੈ ਹਾਲਟਨ ਪੁਲਿਸ ਨੇ CP24 ਨੂੰ ਪੁਸ਼ਟੀ ਕੀਤੀ ਹੈ ਕਿ ਇਕ ਵਿਅਕਤੀ ਨੂੰ ਚਾਕੂ ਮਾਰਨ ਤੋਂ ਬਾਅਦ ਮਾਮੂਲੀ ਸੱਟਾਂ ਵੀ ਲੱਗੀਆਂ ਸਨ ਉਧਰ ਮੰਗਲਵਾਰ ਸਵੇਰੇ ਮਿਸੀਸਾਗਾ ਟ੍ਰਾਂਜ਼ਿਟ ਬੱਸ ਡਰਾਈਵਰ ਦੇ ਟੋਰਾਂਟੋ ਹਾਈਵੇ ਤੇ ਆ ਰਹੇ ਟ੍ਰੈਫਿਕ ਦੇ ਵਿਚ ਪਲਟਣ ਵਾਹਨ ਦੇ ਨਾਲ ਟਕਰਾਉਣ ਅਤੇ ਖਾਈ ਵਿਚ ਡਿੱਗਣ ਦੇ ਨਾਲ 12 ਲੋਕ ਜ਼ਖਮੀ ਹੋ ਗਏ ਟਕਰਾਅ ਦੀਆਂ ਰਿਪੋਰਟਾਂ ਦੇ ਲਈ ਐਮਰਜੈਂਸੀ ਅਮਲੇ ਨੂੰ ਸਵੇਰੇ 11:04 ਤੇ ਹਾਈਵੇ 27 ਤੇ ਡਿਕਸਨ ਰੋਡ ਦੇ ਏਰੀਏ ਦੇ ਵਿਚ ਬੁਲਾਇਆ ਗਿਆ ਸੀ ਇਕ ਨਿਊਜ਼ ਰਿਲੀਜ਼ ਦੇ ਅਨੁਸਾਰ ਬੱਸ ਡਰਾਈਵਰ ਡਿਕਸਨ ਰੋਡ ਦੇ ਦੱਖਣ ਦੇ ਵਿਚ ਹਾਈਵੇ ਉਤੇ ਦੱਖਣ ਵੱਲ ਜਾ ਰਿਹਾ ਸੀ ਜਦੋਂ ਉਹ ਸੜਕ ਵਿਚ ਐਂਟਰ ਹੋਇਆ ਤਾਂ ਇਕ ਸਿਲਵਰ ਟੋਇਟਾ ਜੋ ਕਿ ਹਾਈਵੇ 27 ਡਿਕਸਨ ਰੋਡ ਦੇ ਵੈਸਟ ਵੱਲ ਨਾਰਥ ਵੱਲ ਜਾ ਰਹੀ ਸੀ ਉਸ ਨੂੰ ਟੱਕਰ ਮਾਰ ਦਿੱਤੀ ਗਈ ਪੁਲਿਸ ਨੇ ਦੱਸਿਆ ਕਿ ਬੱਸ ਡਰਾਈਵਰ ਹਾਈਵੇ 27 ਦੇ ਵੈਸਟ ਵੱਲ ਲੀਨਾਂ ਨੂੰ ਪਾਰ ਕਰ ਗਿਆ ਤੇ ਰੌ ਫੋਰਡ ਦੇ ਨਾਲ ਜਾ ਟਕਰਾਇਆ ਕੈਲਡਨ ਦੇ ਵਿਚ ਇਕ ਔਰਤ ਨੂੰ ਗ੍ਰਿਫ਼ਤਾਰ ਕਰਨ ਗਏ ਓਨਟੈਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਇਕ ਅਧਿਕਾਰੀ ਜ਼ਖਮੀ ਹੋ ਗਿਆ 3 ਅਧਿਕਾਰੀਆਂ ਨੂੰ ਤਾਂ ਇਸ ਔਰਤ ਨੇ ਦੰਦੀ ਵੱਢ ਕੇ ਜ਼ਖਮੀ ਕਰ ਦਿੱਤਾ ਓਪੀਪੀ ਨੇ ਦੱਸਿਆ ਹੈ ਕਿ 31 December ਨੂੰ ਦੁਪਹਿਰ 3 ਵਜੇ ਦੇ ਆਸ ਪਾਸ ਉਨ੍ਹਾਂ ਨੂੰ ਇਕ ਸ਼ਿਕਾਇਤ ਮਿਲੀ ਸੀ ਸ਼ਿਕਾਇਤ ਸੀ ਕਿ ਹਾਈਵੇ 9 ਦੇ ਵੈਸਟ ਵੱਲ ਹਾਈਵੇ 50 ਉਤੇ ਚੱਲਦੇ ਟ੍ਰੈਫਿਕ ਦੀ ਲੇਨ ਦੇ ਵਿਚ ਖੜੀ ਹੋ ਕੇ ਇਕ ਔਰਤ ਗੱਡੀਆਂ ਉਤੇ ਬੋਤਲਾਂ ਸੁੱਟ ਰਹੀ ਸੀ ਔਰਤ ਦੇ ਕੋਲ ਇਕ ਕੁੱਤਾ ਵੀ ਦੱਸਿਆ ਗਿਆ ਸੀ ਜਦੋਂ ਇਕ ਵਿਅਕਤੀ ਉਸਦੀ ਮਦਦ ਲਈ ਗਿਆ ਤਾਂ ਕੁੱਤੇ ਵੱਲੋਂ ਉਸਨੂੰ ਵੱਢ ਲਿਆ ਗਿਆ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਜਦੋਂ ਪੁਲਿਸ ਅਧਿਕਾਰੀ ਮੌਕੇ ਉਤੇ ਪਹੁੰਚੇ ਤਾਂ ਉਨ੍ਹਾਂ ਦਾ ਸਾਹਮਣਾ ਇਕ ਕੁੱਤੇ ਦੇ ਨਾਲ ਤੇ ਇਕ ਔਰਤ ਦੇ ਨਾਲ ਹੋਇਆ ਅਧਿਕਾਰੀਆਂ ਨੇ ਕਿਸੇ ਤਰ੍ਹਾਂ ਕੁੱਤੇ ਨੂੰ ਤਾਂ ਆਪਣੇ ਕਾਬੂ ਹੇਠ ਕਰ ਲਿਆ ਪਰ ਔਰਤ ਦੀ ਗ੍ਰਿਫ਼ਤਾਰੀ ਦੌਰਾਨ ਮਸ਼ਕੂਕ ਵੱਲੋਂ ਵੱਢੇ ਜਾਣ ਤੇ 3 ਪੁਲਿਸ ਅਧਿਕਾਰੀ ਜ਼ਖਮੀ ਹੋ ਗਏ ਇਸ ਦੌਰਾਨ ਮਹਿਲਾ ਨੂੰ ਕੋਈ ਸੱਟ ਫਿੱਟ ਨਹੀਂ ਲੱਗੀ 29 ਸਾਲਾ ਲੋਰੇਟੋ ਮਹਿਲਾ ਦੇ ਖਿਲਾਫ਼ ਕਈ ਚਾਰਜਿਸ ਹੁਣ ਲਗਾਏ ਗਏ ਨੇ ਉਧਰ ਸਕਾਰਬਰੋ ਦੇ ਵਿਚ ਕਈ ਗੱਡੀਆਂ ਦੇ ਆਪਸ ਦੇ ਵਿਚ ਟਕਰਾ ਜਾਣ ਤੋਂ ਬਾਅਦ ਇਕ ਵਿਅਕਤੀ ਨੂੰ ਹੁਣ ਗ੍ਰਿਫ਼ਤਾਰ ਕਰ ਲਿਆ ਗਿਆ ਸੋਮਵਾਰ ਨੂੰ ਟੋਰਾਂਟੋ ਪੁਲਿਸ ਨੂੰ ਮੈਕੋਵਨ ਰੋਡ ਤੇ ਕੈਂਸ ਵਿਲੀਅਮ ਪਲੇਸ ਉਤੇ ਹਾਦਸੇ ਦੀ ਜਾਣਕਾਰੀ ਦੇ ਕੇ ਬੁਲਾਇਆ ਗਿਆ ਸੀ। ਇਸ ਦੌਰਾਨ ਲੋਕਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਤੇ ਕਿਸੇ ਨੂੰ ਹਸਪਤਾਲ ਲਿਜਾਣ ਦੀ ਲੋੜ ਨਹੀਂ ਪਈ। ਹਾਦਸੇ ਵਿਚ ਸ਼ਾਮਲ ਗੱਡੀਆਂ ਦੇ ਡਰਾਈਵਰਾਂ ਦੇ ਵਿਚੋਂ ਇਕ ਨੇ ਮੌਕੇ ਤੋਂ ਪੈਦਲ ਹੀ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਬਾਅਦ ਵਿਚ ਪੁਲਿਸ ਵੱਲੋਂ ਉਸ ਨੂੰ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਉਸ ਖਿਲਾਫ਼ ਕਿਹੜੇ ਕਿਹੜੇ ਚਾਰਜਿਸ ਲਗਾਏ ਜਾਣਗੇ ਜਾਂ ਨਹੀਂ। ਦੋ ਘੰਟਿਆਂ ਤੋਂ ਵੀ ਵੱਧ ਸਮੇਂ ਲਈ ਇਲਾਕੇ ਦੀਆਂ ਕਈ ਸੜਕਾਂ ਨੂੰ ਬੰਦ ਰੱਖਿਆ ਗਿਆ ਪਰ ਬਾਅਦ ਵਿਚ ਫਿਰ ਖੋਲ ਦਿੱਤਾ ਗਿਆ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਵੈਸਟ ਟੋਰਾਂਟੋ ਵਿਚ ਗੋਲੀ ਲੱਗਣ ਦੇ ਨਾਲ ਵਿਅਕਤੀ ਹੋਇਆ ਗੰਭੀਰ ਰੂਪ ਨਾਲ ਜ਼ਖਮੀ। ਓਕਵਿਲ ਚ ਹਥਿਆਰਬੰਦ ਫਾਰਮੇਸੀ ਲੁੱਟ ਤੋਂ ਬਾਅਦ ਇਕ ਵਿਅਕਤੀ ਪਹੁੰਚਿਆ ਹਸਪਤਾਲ। ਮਿਸਿਸਾਗਾ ਬੱਸ ਆਪਰੇਟਰ ਦੀ ਗੱਡੀ ਦੇ ਨਾਲ ਟਕਰਾਉਣ ਕਾਰਨ 12 ਲੋਕ ਹੋਏ ਜ਼ਖਮੀ। ਗ੍ਰਿਫਤਾਰੀ ਦੌਰਾਨ ਔਰਤ ਨੇ 3 ਪੁਲਿਸ ਅਧਿਕਾਰੀਆਂ ਨੂੰ ਵੱਢਿਆ। ਕਈ ਗੱਡੀਆਂ ਦੀ ਆਪਸ ਵਿਚ ਟੱਕਰ ਹੋਣ ਦੇ ਨਾਲ ਇਕ ਵਿਅਕਤੀ ਹੋਇਆ ਗ੍ਰਿਫਤਾਰ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ SR ਠਾਕੁਰ ਨੂੰ ਹੁਣ ਦਿਓ ਇਜਾਜ਼ਤ। ਧੰਨਵਾਦ।
आपके घर की खूबसूरती आपका ज़ौक। खूबसूरत दिलकश किचन कैबिनेट्स काउंटर टॉप्स बाथरूम्स कैबिनेट्स एंड काउंटर्स
राइट कस्टम कैबिनेटरी इंक
यूरोपियन टेक्नोलॉजी और मैन्युफैक्चरिंग किसी भी किस्म का रेजिडेंशियल या कमर्शियल वुडवर्क 3D स्क्रीन पर कस्टम डिजाइन का इंतखाब कीजिए। जदीद दौर का तकाजा
राइट कस्टम कैबिनेटरी इंक
स्पेशल प्रोमो 12 months नो इंटरेस्ट नो पेमेंट। काम आज करवाइए पेमेंट 12 महीने में कीजिए। राइट कस्टम कैबिनेटरी इंक
6400। ਪਰਛਾਵਿਆਂ ਦੇ ਬਾਰੇ ਜੀਨੇ ਥਾਵਿਆਂ ਦੇ ਬਾਰੇ ਸੱਚੀ ਚਾਨਣ ਦੇ ਆਪਣੇ ਖਿਆਲ ਕੀ ਮਸਲੇ ਲੁਕਵੇ ਲੁਕਾਵਿਆਂ ਦੇ ਬਾਰੇ ਜੀ ਛੜਾਵਿਆਂ ਦੇ ਬਾਰੇ ਸੱਚੀ ਤੇਣੀ ਹੋਵੇ ਤਾਂ ਹੈ ਮਿਸਾਲ ਕੀ ਜੀ ਕਰਦਾ ਪੁੱਛਾਂ ਮੈਂ ਪਰਛਾਵਿਆਂ ਦੇ ਬਾਰੇ ਜਿਨ ਥਾਵਿਆਂ ਦੇ ਬਾਰੇ ਸੱਚੀ ਚਾਨਣ ਦੇ ਆਪਣੇ ਖਿਆਲ ਕੀ ਮਸਲੇ ਲੁਕਵੇਂ ਲੁਕਾਵੇਂ।
The views expressed on the preceding program may not necessarily be those of the owner or management of WTOR radio station.
ਸਰਦੀਆਂ ਤੇ ਬਰਫ਼ਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ। ਬਰਫ਼ਬਾਰੀ ਵਿੱਚ ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ। ਆਪਣੀ ਗੱਡੀ ਸੜਕ ਤੋਂ ਹਟਾ ਦਵੋ ਤਾਂ ਕਿ ਸਨੋ ਪਲੋਰ ਬਰਫ਼ ਨੂੰ ਹਟਾ ਸਕੇ, ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ, ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ। ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ। ਜੇਕਰ ਬਰਫ਼ ਹਟਾਉਣ ਸੰਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com QTL, ਬਿਕੋਜ਼ ਵੀ ਕੇਅਰ।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747471।
काश घर पैसे भेजना आसान ते सुखाला हुंदा। CIBC ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकदे हन, यानी कि ओह पैसा उसे दिन लै सकदे हन जिवें कि इह दिन अते इह दिन। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC ਐਂਬੀਸ਼ਨਸ ਮੇਡ ਰੀਅਲ।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 Bowie Drive West, Brampton, ya call karo 905-450-2828, 905-450-2828.
770 AM diyan nashriyat sunan te halat te